गुरु नानक पग पंकज बंदन पंकज बंदन सिमरौ अंगद दुख निकंदन अमरदास हृदय नित त्याग हृदय नित त्याग श्री गुरु रामदास गुण गाओ श्री अर्जन विघ्नन के नाशक विघ्नन के हर गोविंद शुभ सुमत पर गाशक श्री वार राय नमो कार जो नमो कार जोरी श्री हर कृष्ण मनाए बाकोरी एक बहादुर परम कृपा श्री गुरु गोविंद सिंह बेसाला तरुण तारा तार पुन पुन से सांजी बंदो बार बार जगदीशा एकंकार सतगुरु तह प्रसाद सत कोए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए
दोएरा नित बैस काजी कर कस कस करत बखान हिंदू तुर्क न जगत में हम क्यों सके पछान
वाहिगुरु जी का खालसा वाहिगुरु जी की फतेह परम सत्कार योग जुगो जुग अटल लोक परलोक दे राखे दीन दुनिया दे मालक दसा पातशाहियां के आत्मक स्वरूप साहिबान साहिब धन धन श्री गुरु ग्रंथ साहिब महाराज वड़े भाग आप गुरसंगतां दे जिन्हां अपने नित दे नेम अनुसार धन गुरु तेग बहादुर महाराज जी दे दर गुरुद्वारा दुख निवारण साहिब विखे आप जी हाजरियां भरदे हो लड़ीवार धन गुरु नानक देव महाराज जी दे पावन पवित्र इतिहास आप जी श्रद्धा प्यार भावना सहित सरवण करदे बहुत ही वड्डे भाग पौण तेरे गुरु कियां वड्याईयां सतगुरु जी कियां अपार बख्शिशां दे द्वारा ये घड़ियां सानू मालिक दे चरणां विच जुड़न नूं प्राप्त हुंदियां ने जेड़े रबी जन मालिक दी बंदगी नाल जुड़े ने उन्हां दा जीवन जे आपां वेखीए ਪੰਚਮ ਪਿਤਾ ਮਹਾਰਾਜ ਜੀ ਆਖਦੇ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਕੋਤਾ। ਉਹ ਇੱਕ ਘੜੀ ਵਾਸਤੇ ਵੀ ਜੇ ਪੂਰੇ ਗੁਰੂ ਤੋਂ ਦੂਰ ਹੁੰਦੇ ਨੇ ਤੇ ਉਹ ਸਮੇਂ ਬਾਬਤ ਦੱਸਦੇ ਨੇ, ਗੁਰ ਆਸ਼ੀ ਅਨੁਸਾਰ ਦੱਸਦੇ ਨੇ ਕਿ ਭਾਈ ਇਹ ਸਮਾਂ ਹੈ ਕਲਯੁਗ ਦਾ। ਇਹਨੂੰ ਆਖਿਆ ਜਾਂਦਾ ਕਲਯੁਗ ਕਿ ਜਦੋਂ ਆਪਾਂ ਗੁਰੂ ਕੇ ਦਰਸ਼ਨ ਦਿਦਾਰਿਆਂ ਤੋਂ ਵਾਂਝੇ ਰਹੀਏ, ਅੰਦਰ ਚਾਹ ਹੋਵੇ ਹੁਣ ਕਦ ਮਿਲੀਏ ਪ੍ਰੈ ਤੁਧ ਭਗਵੰਤਾ। ਇਹ ਵਾਹਿਗੁਰੂ ਇੱਕ ਘੜੀ ਆਪ ਜੀ ਦੇ ਦਰਸ਼ਨ ਦਿਦਾਰਿਆਂ ਤੋਂ ਬਿਨਾਂ ਬਤੀਤ ਹੋ ਗਈ, ਹੁਣ ਆਪ ਜੀ ਕਦੋਂ ਸਾਨੂੰ ਦਰਸ਼ਨ ਦਿਦਾਰੇ ਬਖਸ਼ੋਗੇ, ਆਪਣੇ ਚਰਨਾਂ ਦਾ ਪਿਆਰ ਆਪ ਜੀ ਕਦੋਂ ਸਾਨੂੰ ਬਖਸ਼ੋਗੇ। ਸੋ ਐਸਾ ਪਿਆਰ ਜਿਨ੍ਹਾਂ ਦੇ ਅੰਦਰ ਵਸ ਜਾਏ ਕਿ ਸਤਿਗੁਰੂ ਪਾਤਸ਼ਾਹ ਜੀ ਆਪ ਸਾਨੂੰ ਦਰਸ਼ਨ ਕਦੋਂ ਦਿਓਗੇ। ਇਹ ਗੁਰਸਿੱਖਾਂ ਦਾ ਜੀਵਨ ਨੇ, ਗੁਰਚਰਨਾਂ ਵਿੱਚ ਜੁੜਨ ਵਾਲਿਆਂ ਦਾ ਦਰਸ਼ਨ। ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਇਹ ਬੇਨੰਤੀ ਸੁਣ ਪ੍ਰਭ ਮੇਰੇ, ਦੇਖੇ ਨਾਮ ਕਰ ਆਪਣੇ ਚਿਹਰੇ। ਇਹ ਦਰਸ਼ਨ ਦਿਦਾਰੇ ਸਾਨੂੰ ਗੁਰ ਇਤਿਹਾਸ ਰਾਹੀਂ ਹੁੰਦੇ ਨੇ, ਗੁਰ ਸ਼ਬਦ ਵਿਚਾਰ ਦੇ ਰਾਹੀਂ ਹੁੰਦੇ ਹਨ। ਬਹੁਤ ਹੀ ਪਿਆਰਾ ਇਤਿਹਾਸ ਆਪ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਸਰਵਣ ਕਰ ਰਹੇ ਹੋ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਹੁਰੇ ਬਾਬਾ ਮੂਲ ਚੰਦ ਜੀ ਇੱਕ ਬ੍ਰਾਹਮਣ ਦੇ ਨਾਲ ਸਤਿਗੁਰਾਂ ਨੂੰ ਮਿਲਣ ਵਾਸਤੇ ਆਏ। ਪਹਿਲਾਂ ਬਾਬਾ ਮੂਲਾ ਜੀ ਆਪਣੀ ਧੀ ਨੂੰ ਮਿਲੇ ਨੇ, ਜਾ ਕਰਕੇ ਸਾਰੀ ਸੁੱਖ ਸਾਂਦ ਪੁੱਛਣਾ ਕੀਤੀ। ਜਦੋਂ ਬਚਨ ਬਿਲਾਸ ਸੁਣੇ ਬਹੁਤ ਹੀ ਨਿਰਾਸ਼ਤਾ ਪੱਲੇ ਪਈ, ਬਹੁਤ ਪ੍ਰਕਾਰ ਤੋਂ ਮਨ ਨੂੰ ਦੁੱਖ ਲੱਗਿਆ, ਕਈ ਪ੍ਰਕਾਰ ਤੋਂ ਆਪਣੇ ਆਪ ਨੂੰ ਕੋਸਿਆ। ਘਰੋਂ ਪਤਾ ਲੱਗਾ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਦੇ ਵੇਵੀ ਵਿੱਚੋਂ ਬਾਹਰ ਆਏ ਨੇ, ਇਹਨਾਂ ਨੇ ਆਪਣਾ ਟਿਕਾਣਾ ਜਿਹੜਾ ਹੈ ਮਸਾਣਾ ਵਿੱਚ ਕਰ ਲਿਆ ਹੈ। ਇਹ ਧਨ ਮਾਇਆ ਲੁਟਾਈ ਜਾਂਦੇ ਨੇ, ਜਾ ਕੇ ਮਸਾਣਾ ਵਿੱਚ ਮਿਲੇ ਬਾਬਾ ਮੂਲ ਚੰਦ ਜੀ, ਪਰ ਕੱਟੜ ਬਚਨ ਕਹਿ ਸਤਿਗੁਰੂ ਪਾਤਸ਼ਾਹ ਜਿਸ ਅਵਸਥਾ ਵਿੱਚ ਨੇ, ਨਾਮ ਰੰਗ ਵਿੱਚ ਰਤੇ ਹੋਏ ਨੇ, ਸਗੋਂ ਆਓ ਭਗਤ ਕੀਤੀ ਕਿ ਆਓ। ਜਿਸ ਤਰ੍ਹਾਂ ਆਪਣੇ ਮਾਤਾ ਪਿਤਾ ਦਾ ਸਤਿਕਾਰ ਉਹੀ ਪਿਆਰ ਬਖਸ਼ਿਆ, ਇਸ ਤਰ੍ਹਾਂ ਬਾਬਾ ਮੂਲਾ ਜੀ ਨੇ ਵੇਖਿਆ ਇਹਨਾਂ ਤੇ ਕੋਈ ਵੀ ਕਿਸੇ ਪ੍ਰਕਾਰ ਦਾ ਜੋ ਕੁਝ ਮੈਂ ਬਚਨ ਕਹਿ ਰਿਹਾ ਵਾਂ ਅਸਰ ਨਹੀਂ। ਫਿਰ ਜਿਹੜਾ ਬ੍ਰਾਹਮਣ ਨਾਲ ਆਇਆ ਸੀ ਉਹ ਵੀ ਮਸਾਣਾ ਵਿੱਚ ਗਿਆ, ਉਹਨੇ ਜਾ ਕਰਕੇ ਬਾਬਾ ਮੂਲਾ ਜੀ ਦੇ ਨਾਲ ਕਈ ਪ੍ਰਕਾਰ ਤੋਂ ਜਿਹੜੀਆਂ ਵਿਚਾਰਾਂ ਨੇ ਨਾ ਉਹ ਪੁੱਛਣਾ ਕੀਤੀਆਂ, ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਗੁਰਬਾਣੀ ਆਸ਼ੇ ਅਨੁਸਾਰ ਉਸ ਪੰਡਤ ਦੇ ਸ਼ੰਕੇ ਦੂਰ ਕਰਦੇ ਗਏ। ਇਸ ਤਰ੍ਹਾਂ ਉਹਦੇ ਮਨ ਨੂੰ ਧੋ ਦਿੱਤਾ ਕਿ ਅੰਦਰੋਂ ਜਿਹੜੀ ਮਲ ਸੀ ਨਾ ਉਹ ਖਤਮ ਹੋ ਗਈ, ਉਹ ਨਹੀਂ ਰਹੀ। ਸੋ ਬਾਬਾ ਮੂਲਾ ਜੀ ਆਪ ਆਏ ਸਨ ਇਸ ਬ੍ਰਾਹਮਣ ਨੂੰ ਲੈ ਕੇ, ਆਪਣੇ ਤੋਂ ਤੇ ਮਲ ਨਹੀਂ ਲੱਥੀ, ਪਰ ਜਿਹੜਾ ਬ੍ਰਾਹਮਣ ਨਾਲ ਗਿਆ ਸੀ ਨਾ ਇਹਦੇ ਤੇ ਕਿਰਪਾ ਹੋ ਗਈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਨਦਰੋ ਨਦਰੀ ਨਿਖਾਲ ਕਰ ਦਿੱਤਾ ਤੇ ਦੋਵੇਂ ਹੱਥ ਜੋੜ ਕੇ ਇਸ ਬ੍ਰਾਹਮਣ ਨੇ ਆਖਿਆ, ਇਹ ਧਨ ਕੰਨ ਇਹਨਾਂ ਜੈਸਾ ਹੋਰ ਕੋਈ ਨਹੀਂ, ਇਹਨਾਂ ਦੇ ਚਰਨਾਂ ਵਿੱਚ ਦੋਵੇਂ ਹੱਥ ਜੋੜਨੇ, ਨਮਸਕਾਰ ਕਰਨੀ, ਮੱਥਾ ਟੇਕਣਾ ਹੀ ਬਣ ਆਉਂਦਾ ਕਹਿ, ਇਹਨਾਂ ਨੂੰ ਵਿਚਾਰਾਂ ਵਿੱਚ ਮੈਂ ਹਰਾ ਨਹੀਂ ਸਕਦਾ, ਇਹ ਬਚਨਾਂ ਦੇ ਸੂਰੇ ਯੋਧੇ ਕੰਨ। ਸੋ ਇਸ ਤਰ੍ਹਾਂ ਇਹ ਬ੍ਰਾਹਮਣ ਜੀ ਵਾਪਸ ਆ ਗਏ। ਸੋ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਇਹ ਪਾਵਨ ਇਤਿਹਾਸ ਆਪ ਜੀ ਨੇ ਸਰਵਣ ਕੀਤਾ। ਇਹ ਮੇਰਾ ਭਰੇ ਬਚਨ ਸਰਵਣ ਕੀਤੇ ਜਿੱਥੇ ਫਿਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਾਹਿਬਜ਼ਾਦੇ ਦੂਜੇ ਸਾਹਿਬਜ਼ਾਦੇ ਬਾਬਾ ਲਕਸ਼ਮੀ ਦਾਸ ਜੀ ਦਾ ਵੀ ਜਨਮ ਹੁੰਦਾ ਹੈ। ਉਹ ਵੀ ਵਿਚਾਰਾਂ ਆਪ ਜੀ ਨੇ ਸਰਵਣ ਕੀਤੀਆਂ। ਸੋ ਅਗਲਿਆਂ ਪ੍ਰਕਰਨਾਂ ਨਾਲ ਆਪ ਜੀ ਜੁੜਨਾ ਕਰੀਏ। ਸਤਿਗੁਰੂ ਜੀ ਹੋਰ ਕੀ ਬਖਸ਼ਿਸ਼ਾਂ ਕਰ ਰਹੇ ਨੇ, ਕੋਈ ਵੀ ਰਸਨਾ ਵਾਂਝੀ ਨਾ ਰਹਿ, ਗੁਰ ਇਤਿਹਾਸ ਨਾਲ ਜੁੜਦੇ ਆਂ। ਪਿਆਰ ਸਹਿਤ ਆਖੀਏ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹੇਰਾ ਪਾਵਨ ਨਾ ਪਾਵੈ ਪੁਰ ਬਿਖੈ ਅਤ ਪਾਵਨ ਉਦਿਆਨ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਆਪਣੇ ਜਿਹੜੇ ਚਰਨ ਨੇ ਨਾ, ਉਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨਗਰ ਵਿਚ ਨਹੀਂ ਪਾਉਂਦੇ ਤੇ ਉਦਿਆਨ ਜੰਗਲ ਦੇ ਵਿਚ ਰਹਿੰਦੇ ਨੇ। ਜੰਗਲ ਦੇ ਵਿਚ ਮਸਾਣਾ ਦੇ ਵਿਚ ਆਪਣਾ ਵਾਸਾ ਕੀਤਾ ਏ।
ਵੈਸੇ ਨਿਸ ਬਾਸੁਰਤਾ ਉਦਰੇ ਸਰਬ ਮਸਾਨ।
ਦਿਨ ਰਾਤ ਆਪਣਾ ਜਿਹੜਾ ਟਿਕਾਣਾ ਹੈ ਨਾ, ਉਹ ਮਸਾਣਾ ਦੇ ਵਿਚ ਕੀਤਾ ਹੈ। ਇਹ ਸਾਰੇ ਜੀ ਜਨਤਾ ਦਾ ਭਲਾ ਹੋ ਰਿਹਾ ਜਿਹੜੇ ਸਤਿਗੁਰੂ ਜੀ ਕੀ ਵੱਡੀ ਵਡਿਆਈ ਨੂੰ ਜਾਣਦੇ ਨੇ ਨਾ, ਉਹ ਤਰਨ ਵਾਲੇ ਬਣੇ ਨੇ। ਉਹਨਾਂ ਦਾ ਜੀਵਨ ਸਫਲਾ ਸਖਾਰਥਾ ਹੋਇਆ। ਐਸੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀਆਂ ਇਹ ਬਖਸ਼ਿਸ਼ਾਂ ਹੋਈਆਂ, ਕੋਈ ਵਿਰਲੇ ਵਿਰਲੇ ਜਾਣਨੇ ਜਿਹੜੇ ਮੇਰੇ ਸਤਿਗੁਰੂ ਦੀ ਮਹਿਮਾ ਨੂੰ ਵਡਿਆਈ ਨੂੰ ਜਾਣਦੇ ਕੰਨ।
ਕਿਉਂ ਪਈ ਮੁਕਤੇ ਪਾਖੈ ਸਤਿਗੁਰ ਬੈਨਾ, ਨੈ ਹਿੰਦੂ ਕੋ ਤੁਰਕ ਨਹਿਨਾ।
ਤੇ ਆਪਣੇ ਮੁਖ ਤੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਜਦੋਂ ਵੇਹਵੀਂ ਵਿਚੋਂ ਬਾਹਰ ਆਏ, ਮਸਾਣਾ ਵਿਚ ਵਾਸਾ ਕੀਤਾ, ਉਸ ਵੇਲੇ ਮੇਰੇ ਪਾਤਸ਼ਾਹ ਨੇ ਇਕ ਨਾਰਾ ਲਾਇਆ ਸੀ ਆਪਣੀ ਰਸਨਾ ਤੋਂ ਬਚਨ ਕਹਿ ਸਨ ਕਿ ਭਾਈ ਇਸ ਮਾਤ ਲੋਕ ਤੇ ਨਾ ਕੋਈ ਹਿੰਦੂ ਕਹਿ ਤੇ ਨਾ ਕੋਈ ਮੁਸਲਮਾਨ ਕਹਿ, ਨਾ ਕੋ ਹਿੰਦੂ ਨਾ ਮੁਸਲਮਾਨ, ਇਹ ਜਿਹੜਾ ਹੋਕਾ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਲਾਇਆ,
ਜਗ ਮੈਂ ਹਿੰਦੂ ਤੁਰਕ ਨਾ ਕੋ ਝੂਠੇ ਨਾਮ ਧਰਾਵੈ ਦੋ।
ਇਹ ਸੰਸਾਰ ਦੇ ਵਿਚ ਨਾ ਕੋਈ ਹਿੰਦੂ ਕਹਿ ਤੇ ਨਾ ਕੋਈ ਮੁਸਲਮਾਨ ਕਹਿ, ਇਹ ਝੂਠੇ ਨਾਮ ਨੇ ਜਿਹੜੇ ਆਪਣੇ ਦੋਵਾਂ ਨੇ। ਕਿ ਕੋਈ ਆਪਣੇ ਆਪ ਨੂੰ ਹਿੰਦੂ ਕਹਿ ਰਿਹਾ ਕਹਿ, ਕੋਈ ਮੁਸਲਮਾਨ ਕਹਿ ਰਿਹਾ ਕਹਿ, ਇਹ ਝੂਠੇ ਦਾਅਵੇ ਨੇ ਜੋ ਲੋਕ ਕਰ ਰਹੇ ਕੰਨ।
ਕੋ ਕੋ ਨਰ ਹੈ ਨਿਕਟ ਸੁਨਤਿਆ, ਪੁਰ ਮੈਂ ਅਪਰਨ ਮਿਲਤ ਬਨਤਿਆ।
ਕਿਸੇ ਦੇ ਕੰਨਾਂ ਵਿਚ ਇਹ ਆਵਾਜ਼ ਪੈ ਜਾਂਦੀ ਕਹਿ, ਤੇ ਜਦੋਂ ਕਿਸੇ ਨੂੰ ਇਹ ਪਤਾ ਲੱਗਦਾ ਕਹਿ ਕਿ ਮਹਾਰਾਜ ਇਹ ਹੋਕਾ ਲਾ ਰਹੇ ਨੇ ਕਿ ਕੋਈ ਹਿੰਦੂ ਨਹੀਂ ਕੋਈ ਮੁਸਲਮਾਨ ਨਹੀਂ ਕਹਿ, ਤੇ ਜਦੋਂ ਇਸ ਤਰ੍ਹਾਂ ਇਹ ਆਵਾਜ਼ ਉਹਨਾਂ ਨੂੰ ਇਹ ਨਾਰਾ ਸੁਣਿਆ, ਤੇ ਹੁਣ ਇਹ ਅੱਗੇ ਦੀ ਅੱਗੇ ਪਿੰਡ ਦੇ ਵਿਚ ਹੋਰਾਂ ਨੂੰ ਵੀ ਦੱਸਦੇ ਨੇ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਆਹ ਕੁਝ ਕਹਿ ਰਹੇ ਨੇ।
ਇਹ ਬਿਦ ਸੁਣੀ ਸ਼ਰਵਨ ਨਿਜ ਕਾਵੇ, ਗਮਨਿਓ ਨਿਕਟ ਬੇਕ ਤਨ ਪਾਜੇ।
ਹੁਣ ਇਹ ਜਿਹੜੀ ਗੱਲ ਹੈ ਨਾ, ਜਦੋਂ ਸਾਰੇ ਪਿੰਡ ਵਿਚ ਪਤਾ ਲੱਗ ਗਈ ਕਿ ਮਹਾਰਾਜ ਇਹ ਵਚਨ ਕਹਿ ਰਹੇ ਨੇ ਕਿ ਕੋਈ ਹਿੰਦੂ ਨਹੀਂ ਕੋਈ ਮੁਸਲਮਾਨ ਨਹੀਂ, ਇਹ ਸਹਿਜੇ ਸਹਿਜੇ ਗੱਲ ਜਿਹੜੀ ਹੈ ਨਾ, ਫਿਰ ਕਾਜੀ ਨੂੰ ਹੀ ਸੁਣੀ ਕਿ ਇਹ ਗੱਲ ਕਾਜੀ ਤੀਕਰ ਵੀ ਪਹੁੰਚ ਗਈ। ਤੇ ਹੁਣ ਇਹ ਕਾਜੀ ਜਿਹੜਾ ਨਾ, ਜਿਹਨੂੰ ਆਪਣੇ ਮੁਸਲਮਾਨ ਇਸਲਾਮ ਧਰਮ ਦਾ ਮਾਣ ਕਹਿ, ਤੇ ਬਾਹਰੋਂ ਕੇਵਲ ਬਾਹਰੀ ਪਹਿਰਾਵਾ ਹੀ ਪਾਇਆ ਹੋਇਆ, ਬਾਹਰੀ ਧਰਮ ਹੀ ਬਣਿਆ ਹੋਇਆ, ਝੂਠੇ ਪਾਜ ਕਰਨ ਵਾਲਾ ਇਹ ਕਾਜੀ
ਕਛਤ ਮਨ ਜਿਤੇ ਸੰਗ ਸਿਦਾਰੇ ਵੈਸੇ ਹੀ ਗੁਰ ਆਨ ਨਿਆਰੇ
ਹੁਣ ਇਸ ਤਰ੍ਹਾਂ ਇਸ ਕਾਜੀ ਨੇ ਨਾ ਕੁਝ ਮਨੁੱਖਾਂ ਦੀ ਭੀੜ ਆਪਣੇ ਨਾਲ ਲੈ ਲਈ ਤੇ ਨਾਲ ਲੈ ਕਰਕੇ ਇਹਨੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਵੱਲ ਧਾਵਾ ਬੋਲਿਆ ਜਿੱਥੇ ਸਾਹਿਬ ਧੰਨ ਗੁਰੂ ਨਾਨਕ ਦੇਵ ਮਹਾਰਾਜ ਬੈਠੇ ਨੇ ਉੱਥੇ ਕਾਜੀ ਕੁਝ ਮਨੁੱਖਾਂ ਨਾਲ ਜਾ ਪਹੁੰਚਿਆ
ਆਨੰਦ ਬੈਨ ਬਖਾਨ ਤੁਸੋ ਨੇ ਹਿੰਦੂ ਕੋ ਤੁਰਕ ਨਾ ਕੋ
ਤੇ ਜਾ ਕਰਕੇ ਕਹਿਣ ਲੱਗਾ ਤੁਸੀਂ ਆਪਣੇ ਮੁਖ ਤੋਂ ਜੋ ਬਚਨ ਕਹਿ ਰਹੇ ਹੋ ਤੇ ਕਰ ਰੋਜ਼ ਵਖਾਣ ਕਰ ਰਹੇ ਹੋ ਕਿ ਨਾ ਕੋਈ ਹਿੰਦੂ ਕਹਿ ਨਾ ਮੁਸਲਮਾਨ ਕਹਿ ਇਹ ਕਿਸ ਦਾਅਵੇ ਅਨੁਸਾਰ ਤੁਸੀਂ ਇਹ ਝੂਠੇ ਦਾਅਵੇ ਕਰ ਰਹੇ ਹੋ ਇਹ ਆਪਣੀ ਰਸਨਾ ਤੋਂ ਤੁਸੀਂ ਇੱਥੇ ਮਸਾਣਾ ਵਿੱਚ ਬੈਠੇ ਕਹੀ ਜਾ ਰਹੇ ਹੋ
ਹੇਰਾ ਨਿਕਟ ਬੈਸ ਕਾ ਜੀ ਕਹਿ ਕਸ ਕਸ ਕਰਤ ਬਖਾਨ
ਨੇੜੇ ਬੈਠ ਗਿਆ ਕਾਜੀ ਤੇ ਕੋਲ ਬੈਠ ਕਰਕੇ ਕਹਿਣ ਲੱਗਾ ਕਿ ਆ ਕੈਸੀਆਂ ਵਿਚਾਰਾਂ ਤੁਸੀਂ ਆਖੀ ਜਾ ਰਹੇ ਹੋ ਇਹ ਵਚਨ ਜੋ ਨੇ ਤੁਸੀਂ ਆਪਣੀ ਰਸਨਾ ਤੋਂ ਅਲਾਪ ਰਹੇ ਹੋ
ਹਿੰਦੂ ਤੁਰਕ ਨਾ ਜਗਤ ਮੈਂ ਹਮ ਕਿਉਂ ਸਕੈ ਪਛਾਣ
ਕਾਜੀ ਨਜ਼ਦੀਕ ਹੋ ਕੇ ਨਾ ਚੰਗੀ ਤਰ੍ਹਾਂ ਉਹਨੇ ਪੁੱਛ ਪੜਤਾਲ ਕੀਤੀ ਕਿ ਤੁਸੀਂ ਆਖਦੇ ਹੋ ਹਿੰਦੂ ਨਹੀਂ ਕੋਈ ਮੁਸਲਮਾਨ ਨਹੀਂ ਅਸੀਂ ਕਿਵੇਂ ਪਰਖ ਕਰੀਏ ਹਮ ਕਿਉਂ ਸਕੈ ਪਛਾਣ ਕਿ ਸਾਨੂੰ ਕਿਸ ਤਰ੍ਹਾਂ ਇਹ ਪਹਿਚਾਣ ਹੋਵੇਗੀ ਜਿਹੜਾ ਤੁਸੀਂ ਇਹ ਨਾਰਾ ਲਾ ਰਹੇ ਹੋ ਇਹ ਵਚਨ ਕਹਿ ਰਹੇ ਹੋ ਸਾਨੂੰ ਚੰਗੀ ਤਰ੍ਹਾਂ ਦੱਸਣਾ ਕਰੋ ਕਿ ਕਿਸ ਪ੍ਰਕਾਰ ਪਹਿਚਾਣ ਹੋਵੇਗੀ
ਜੈ ਤੈ ਜਗ ਮੈਂ ਦੀ ਸੈਂਸੋ ਹਿੰਦੂ ਮੁਸਲਮਾਨ ਨਰ ਦੋ
ਉਹ ਕਾਜੀ ਕਹਿਣ ਲੱਗਾ ਕਿ ਮਹਾਰਾਜ ਕਿ ਆਪਾਂ ਇਸ ਜਗਤ ਵਿੱਚ ਵੇਖੀਏ ਤੀਜਾ ਬੰਦਾ ਤੇ ਕੋਈ ਦਿਸਦਾ ਹੀ ਨਹੀਂ ਹਿੰਦੂ ਦਿਸਦੇ ਨੇ ਤੇ ਜਾਂ ਮੁਸਲਮਾਨ ਦਿਸਦੇ ਕਣ ਦੋਵੇਂ ਹੀ ਇਸ ਜਗ ਵਿੱਚ ਦਿਸਦੇ ਨੇ ਤੇ ਦੋਵੇਂ ਹੀ ਮੁਸਲਮਾਨ ਤੇ ਹਿੰਦੂ ਇਹਨਾਂ ਦੀ ਬਹੁਤਾਤ ਜ਼ਿਆਦਾ ਗਿਣਤੀ ਏ ਤੇ ਸਾਨੂੰ ਇਹ ਸੰਸਾਰ ਵਿੱਚ ਦਿਸ ਰਹੇ ਨੇ
ਤੁਮਰੇ ਕਹਿਣ ਸੰਦੇਹ ਹਮਾਰੇ ਉੱਤਰ ਦੀ ਜੈਰ ਦੇ ਵਿਚਾਰੇ
ਕਾਜੀ ਕਹਿਣ ਲੱਗਾ ਗੁਰੂ ਨਾਨਕ ਸਾਹਿਬ ਜੀ ਤੁਹਾਡੇ ਕਹਿਣ ਵਿੱਚ ਸਾਨੂੰ ਸ਼ੰਕਾ ਬਣ ਆਈ ਏ ਇੱਥੇ ਤੇ ਹਿੰਦੂ ਤੇ ਮੁਸਲਮਾਨਾਂ ਦਾ ਵਾਸ ਹੈ ਪਰ ਤੁਸੀਂ ਕਹਿੰਦੇ ਹੋ ਨਾ ਕੋਈ ਹਿੰਦੂ ਕਹਿ ਨਾ ਮੁਸਲਮਾਨ ਕਹਿ ਸਾਨੂੰ ਇਸ ਵਚਨ ਤੇ ਸੰਦੇਹ ਬਣ ਆਇਆ ਆਪ ਕਿਰਪਾ ਕਰੋ ਸਾਡਾ ਇਸ ਗੱਲ ਦਾ ਨਿਰਣਾ ਕਰੋ ਇਹ ਸਾਨੂੰ ਦੱਸਣਾ ਕਰੋ ਉੱਤਰ ਸਾਨੂੰ ਦਿਓ ਨਾ ਕਰੋ
ਲੋਕ ਬਿਲੋਕਤ ਸ੍ਰੀ ਗੁਰੂ ਓਰਾ ਕਿਉਂ ਦੀ ਸ਼ਪੀਰ ਪਈ ਤੇ ਠੋਰਾ
ਤੇ ਲੋਕਾਂ ਦਾ ਜਿਹੜਾ ਨਾ ਉਹ ਬਹੁਤ ਭਾਰੀ ਇਕੱਠ ਹੋ ਜਾਂਦਾ ਪਲ ਭਰ ਦੇ ਵਿੱਚ ਹੀ ਇੱਕੋ ਹੀ ਵਿਚਾਰ ਏ ਜਿੱਥੇ ਸੱਚ ਦੀ ਵਰਖਾ ਹੋ ਰਹੀ ਹੋਵੇ ਨਾ ਅੰਮ੍ਰਿਤ ਵਰਸ ਰਿਹਾ ਪਵੇ ਮਾਲਕ ਦੀ ਬੰਦਗੀ ਹੋ ਰਹੀ ਪਵੇ ਆਪਾਂ ਵੇਖਾਂਗੇ ਬੰਦੇ ਬਹੁਤ ਹੀ ਸੰਕੋਚ ਜਿਹਾ ਦੇ ਨਾਲ ਆਉਣਗੇ ਛੇਤੀ ਨਾਲ ਇਸ ਪਾਸੇ ਪੈਰ ਨਹੀਂ ਪੁੱਟਿਆ ਜਾਂਦਾ ਪਰ ਜਿੱਥੇ ਕੋਈ ਉਂਝ ਵਿਖਾਵੇ ਦਾ ਕਿਸੇ ਪ੍ਰਕਾਰ ਦਾ ਕੋਈ ਢੋਂਗ ਜਿਹਾ ਹੋ ਜਾਏ ਉੱਥੇ ਵਕੀਰਾਂ ਦੀਆਂ ਦੁਨੀਆਂ ਦੀਆਂ ਆ ਅਪੜਦੀਆਂ ਨੇ ਕੋਈ ਕਲੇਸ਼ ਹੋ ਜਾਏ ਝਗੜਾ ਹੋ ਜਾਏ ਉੱਥੇ ਕਹਿਣ ਦੀ ਲੋੜ ਨਹੀਂ ਆਪਣੇ ਆਪ ਹੀ ਦੁਨੀਆਂ ਜਿਹੜੀ ਇਹਨਾਂ ਨੂੰ ਇਕੱਠੀ ਹੋ ਜਾਂਦੀ ਕਹਿ ਪਰ ਮੇਰੇ ਸਤਿਗੁਰੂ ਪਾਤਸ਼ਾਹ ਜੋ ਸੱਚਾ ਬਚਨ ਕਹਿ ਰਹੇ ਨੇ ਇਹ ਵੀ ਮੇਰੇ ਸਤਿਗੁਰੂ ਦਾ ਇੱਕ ਢੰਗ ਸੀ ਕਹਿਣ ਦਾ ਉਹ ਸਮਾਂ ਬਣਾ ਦਿੰਦੇ ਸਨ ਸਤਿਗੁਰੂ ਪਾਤਸ਼ਾਹ ਜੀ ਤੇ ਸਮਾਂ ਬਣਾ ਕਰਕੇ ਜਦੋਂ ਲੋਕਾਂ ਨੇ ਬਹੁਤਾਤ ਗਿਣਤੀ ਵਿੱਚ ਇਕੱਠੇ ਹੋ ਜਾਣਾ ਫਿਰ ਮੇਰੇ ਮਾਲਕ ਨੇ ਸੱਚ ਦਾ ਉਪਦੇਸ਼ ਜਿਹੜਾ ਨਾ ਕਿ ਸਾਰੀ ਲੁਕਾਈ ਤੀਕਰ ਪਹੁੰਚਾ ਦੇਣਾ ਇਹ ਮੇਰੇ ਸਤਿਗੁਰੂ ਦਾ ਇੱਕ ਬਹੁਤ ਵੱਡਾ ਢੰਗ ਸੀ ਕਿ ਦੁਨੀਆਂ ਇਕੱਠੀ ਹੋਵੇ ਸੰਸਾਰ ਇਕੱਠਾ ਹੋਵੇ ਤੇ ਜਿੱਥੇ ਚੌ ਵਰਨਾ ਦੇ ਲੋਕ ਇਕੱਠੇ ਹੋ ਜਾਣ ਤੇ ਸਾਰਿਆਂ ਵਿੱਚ ਅਸੀਂ ਘਰ ਕੀ ਗੱਲ, ਅਕਾਲ ਪੁਰਖ ਜੀ ਕੀ ਗੱਲ। ਕਿਉਂਕਿ ਜਿਹੜਾ ਅਕਾਲ ਪੁਰਖ ਜੀ ਦੇ ਨਾਲ ਜੁੜਿਆ ਹੁੰਦਾ ਨਾ, ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ, ਉਹ ਕੱਲਾ ਇੱਕ ਦਾ ਹੀ ਨਹੀਂ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਰਿਆਂ ਦੇ ਨੇ। ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨਾ ਦਿਸੈ ਬਾਹਰਾ ਜੀਓ। ਇਹ ਮੇਰੇ ਵਾਹਿਗੁਰੂ ਜੀ ਦਾ ਇੱਕ ਵੱਡੀ ਬਖਸ਼ਿਸ਼ ਹੈ ਕਿ ਸਤਿਗੁਰੂ ਜੀ ਚੌ ਵਰਨਾ ਦੇ ਲੋਕਾਂ ਨੂੰ ਇਕੱਠਿਆਂ ਕਰ ਲੈਂਦੇ ਸਨ ਤੇ ਸਾਰਿਆਂ ਦੇ ਵਿੱਚ ਆਪਣੀ ਗੱਲ ਰੱਖਿਆ ਕਰਦੇ ਸਨ। ਹੁਣ ਇੱਥੇ ਹਿੰਦੂ ਵੀ ਆਏ ਨੇ, ਮੁਸਲਮਾਨ ਵੀ ਆਏ ਨੇ, ਚੌ ਵਰਨਾ ਦੇ ਲੋਕ ਵੀ ਚੱਲ ਕਰਕੇ ਆਏ ਕਨ। ਬਹੁਤ ਵੱਡੀ ਜਿਹੜੀ ਇਹਨਾਂ ਉਹ ਭੀੜ ਹੋ ਗਈ, ਚਾਰ ਸਪੇਰੇ ਲੋਕ ਹੁਣ ਵੇਖਦੇ ਨੇ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਵੱਲ ਨਿਗਾਹ ਜਾ ਰਹੀ ਏ ਕਿ ਕਾਜੀ ਨੇ ਸਵਾਲ ਕੀਤਾ ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕੀ ਉੱਤਰ ਦਿੰਦੇ ਖਨ।
ਦਰਸ਼ਨ ਦਰਸੈ ਦੀਨ ਦਿਆਲਾ, ਜਿਨ ਕੀ ਸ਼ਰਧਾ ਤੇ ਦੁੱਖ ਟਾਲਾ।
ਦਰਸ਼ਨ ਕਰ ਰਹੇ ਨੇ ਪੂਰੇ ਮਾਲਕ ਦੇ, ਧੰਨ ਗੁਰੂ ਨਾਨਕ ਦੇਵ ਮਹਾਰਾਜ, ਜਿਨ੍ਹਾਂ ਦਾ ਨਾਮ ਹੀ ਲੈ ਲਈਏ ਨਾ ਤੇ ਭਾਵਨੇ ਤੇ ਸਾਗਰ ਤੋਂ ਤਰਨ ਵਾਲੇ ਬਣ ਜਾਈਦਾ। ਇਸ ਮਾਤ ਲੋਕ ਤੋਂ ਭਲਾ ਹੋ ਜਾਂਦਾ ਜਿਹੜਾ ਸਤਿਗੁਰੂ ਪਾਤਸ਼ਾਹ ਜੀ ਦਾ ਨਾਮ ਹੀ ਲੈ ਲੈ ਤੇ ਜਿਨ੍ਹਾਂ ਨੇ ਆਪਣੀ ਸ਼ਰਧਾ ਬਣਾਈ ਹੈ ਨਾ, ਮਨ ਵਿੱਚ ਪਿਆਰ ਬਣਾਇਆ ਕਹਿ, ਉਹਨਾਂ ਦੇ ਦੁੱਖ ਜਿਹੜੇ ਨੇ ਨਾ ਉਸੇ ਵੇਲੇ ਹੀ ਵਿਨਾਸ਼ ਹੁੰਦੇ ਜਾਂਦੇ, ਦੁੱਖਾਂ ਦਾ ਖਾਤਮਾ ਹੁੰਦਾ ਜਾਂਦਾ। ਬਹੁਤ ਲੋਕ ਆਏ ਨੇ, ਕਈ ਵੇਖਣ ਵਾਸਤੇ ਆਏ ਨੇ ਤੇ ਕਈ ਐਸੇ ਰੱਬ ਦੇ ਪਿਆਰੇ ਨੇ ਜਿਹੜੇ ਕਿ ਜਿਹੜਾ ਇਹ ਸਤਿਗੁਰ ਜੀ ਕਈ ਰੋਜ਼ ਤੋਂ ਨਾਰਾ ਲਾ ਰਹੇ ਨੇ, ਮਾਲਕ ਇੱਕੋ ਹੀ ਵਚਨ ਆਖੀ ਜਾ ਰਹੇ ਨੇ, ਇਹਦਾ ਅਰਥ ਭਾਵ ਕਹਿ ਕੀ ਕਈ ਇਸ ਰਖਾਸ ਨੂੰ ਜਾਣਨ ਵਾਸਤੇ ਕਿ ਮੇਰਾ ਸਾਹਿਬ ਧੰਨ ਗੁਰੂ ਨਾਨਕ ਦੇਵ ਮਹਾਰਾਜ ਕਿਹੜੀਆਂ ਬੁਝਾਰਤਾਂ ਪਾ ਰਿਹਾ, ਉਸ ਬੁਝਾਰਤ ਨੂੰ ਸਮਝਣ ਵਾਸਤੇ ਜਿਹੜੇ ਆਏ ਉਹਨਾਂ ਦੇ ਦੁੱਖ ਦੂਰ ਹੋ ਗਏ।
ਕਾਜ਼ੀ ਬਚ ਸੁਣ ਪੰਕਜ ਬਦਨਾ, ਕੁਮਤ ਕਦਨ ਸੁਖ ਕਰਨਾ ਸਦਨਾ।
ਐਸੇ ਕਿਰਪਾਲੂ ਦਾਤਾ ਜੀ ਕਾਜ਼ੀ ਦੇ ਬਚਨਾਂ ਨੂੰ ਸੁਣ ਕਰਕੇ ਸੁੰਦਰ ਮੁਖ ਵਾਲੇ ਸਤਿਗੁਰ ਜੀ, ਕੁਮਤ ਕਦਨ ਜਿਹੜੇ ਭੈੜੀ ਮਤ ਦਾ ਵਿਨਾਸ਼ ਕਰਨ ਵਾਲੇ ਨੇ, ਭੈੜੀ ਮਤ ਜਿਹੜੀ ਹੈ ਨਾ ਉਹਨੂੰ ਦੂਰ ਕਰਦੇ ਨੇ। ਸੁਖ ਕਰਨਾ ਸਦਨਾ, ਤੇ ਜਿਹੜੇ ਸੁਖਾਂ ਦੇ ਘਰ ਨੇ, ਕਿਰਪਾ ਦੇ ਘਰ ਹਨ, ਕਿਰਪਾ ਦੇ ਖਜ਼ਾਨੇ ਨੇ, ਗੁਰੂ ਨਾਨਕ ਸਾਹਿਬ ਮਹਾਰਾਜ ਮੇਰਾ ਵੰਡ ਰਹੇ ਹਨ।
ਕਯੋ ਸਲੋਕ ਹੇਤ ਸਮਝਾਵਨ, ਮਤ ਮੰਨਨ ਸ਼ੁਭ ਮਾਰਗ ਪਾਵਨ।
ਤੁਹਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਨਾ ਫਿਰ ਸਲੋਕ ਦੇ ਵਿੱਚ ਇਹ ਕਿਰਪਾ ਕੀਤੀ, ਸਮਝਾਣਾ ਕੀਤਾ ਕਿ ਜਿਹੜੀ ਲੁਕਾਈ ਵਹਿਮਾਂ ਭਰਮਾਂ ਵਿੱਚ ਪਈ ਕੋਈ ਸੀ, ਜੋ ਜਾਤਾਂ ਪਾਤਾਂ ਦੇ ਵਿੱਚ ਪਈ ਕੋਈ ਸੀ, ਧਰਮਾਂ ਦੀਆਂ ਵੰਡੀਆਂ ਵਿੱਚ ਪਈ ਕੋਈ ਸੀ, ਉਹ ਸਾਰੀ ਲੁਕਾਈ ਨੂੰ ਸਮਝਾਉਣ ਵਾਸਤੇ ਨਾ ਜਿਹੜੇ ਮਤ ਮੰਦਣ ਸਨ, ਜਿਨ੍ਹਾਂ ਦੀ ਮਤ ਮਾਰੀ ਗਈ ਸੀ, ਭ੍ਰਿਸ਼ਟ ਚੁੱਕੇ ਸਨ ਜਿਹੜੇ ਲੋਕ, ਉਹਨਾਂ ਮਤ ਮਤੀਆਂ ਨੂੰ ਨਾ ਸਮਝਾਉਣ ਦੇ ਵਾਸਤੇ, ਸ਼ੁਭ ਰਸਤੇ ਤੇ ਪਾਉਣ ਲਈ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਲੋਕ ਰਾਹੀਂ ਕਿਰਪਾ ਕੀਤੀ।
ਸਲੋਕ ਮਹਿਲਾ ਪਹਿਲਾ, ਮੁਸਲਮਾਨ ਕਹਾਵਨ ਮੁਸ਼ਕਲ, ਜਾਂ ਹੋਏ ਤਾਂ ਮੁਸਲਮਾਨ ਕਹਾਵੇ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਆਖਦੇ ਨੇ ਮੁਸਲਮਾਨ ਕਹਾਵਨ ਮੁਸ਼ਕਲ, ਕਿ ਜਿਹੜਾ ਮੁਸਲਮਾਨ ਇਸਲਾਮ ਧਰਮ ਸਦਵਾਣਾ ਨਾ, ਕਿ ਮੈਂ ਮੁਸਲਮਾਨ ਕਾਂ, ਕਿ ਮੈਂ ਇਸਲਾਮ ਧਰਮ ਨੂੰ ਮੰਨਣ ਵਾਲਾ ਕਾਂ, ਗੁਰੂ ਨਾਨਕ ਸਾਹਿਬ ਮਹਾਰਾਜ ਆਖਦੇ ਨੇ ਬਹੁਤ ਹੀ ਕਠਿਨ ਕਾ, ਔਖਾ ਕਾ। ਵੇਖੋ ਮਾਰਗ ਏ ਕਿ ਜੇ ਕੋਈ ਬੰਦਾ ਆਖਦਾ ਮੈਂ ਮੁਸਲਮਾਨ ਆ ਤੇ ਮੁਸਲਮਾਨ ਕਹਾਣਾ ਬਹੁਤ ਹੀ ਕਠਿਨ ਕਾ, ਜਾਂ ਹੋਏ ਤਾਂ ਮੁਸਲਮਾਨ ਕਹਾਵੇ, महाराज जी आखदे ने कहते औखा भाई जे तू मुसलमान है ना ता तू अपने नाम दे नाल ए ला ते जे तू मुसलमान ही नहीं कह ते फिर अपने आप नू इस्लाम धर्म दा एक अंग ना समझ हिस्सा ना समझ के मैं इस्लाम धर्म नू मनन वाला वा है औखा पर जे तू मुसलमान कह ता महाराज आखदे ने काजी तू मुसलमान अखवा
अवल औल दीन कर मिठा मस्कल माना माल मुसावे
अवल सब तो पहला जेड़ा कार्य का अवल औल के जेड़े पैगंबर ने ना अपने अल्लाह दा जेड़ा पहला वचन का दीन कर मिठा उस धर्म नू ना मिठा करके मनना कर के वलियां दे जेड़े उपदेश ने ना जेड़े धर्म बावत उन्हां दे पर उपकार ने जो रहत कह उस रहत दे विचा ते अपने धर्म नू मिठा करके मनना कर फिर महाराज आखदे ने मस्कला माना माल मुसावे मस्कला के जेड़ा लोया कुंदा ना लोए नू जदो जंग लग जांदी कह ओ जंग लाण वाला जेड़ा मस्कल है ना के जिवें लोके तो जंगाल लै जांदा कह इस तरह महाराज आखदे ने अपनी नाम दे विच वाहिगुरु जी दी बंदगी दे विच सुरत जोड़ मालक दे नाम दे विच अपनी सुरत जोड़ जिमे लोखे तो जंगाल लै जांदा ते ओ शुद्ध हो जांदा इस तरह भाई तू अपने मन तो ना खोमे वाली मल जेड़ी है ना ए ला लै ते फिर आखदे ने जो कुछ तेरे कोल है ना मस्कला माना माल मुसावे ते जिन्ना तेरे घर दे विच धन है ना जिनी माया पई कोई कह ओ सारा माल जेड़ा ना गरीबां दे विच वंड दे ओ भले अर्थ अपने कोल जेड़ी तेरे कोल माया है ना ओ माया धर्म अर्थ खर्च कर दे गुरु नानक साहिब महाराज आखदे ने ए सब तो पहली हदायत है कि जे तू अपने आप नू मुसलमान अखवाउना ते फिर मुसलमान दा ए अर्थ की के जिन्ना कमाया है ना ओ गरीबां ते भले अर्थ ओ अपनी माया लेखे विच ला
ओए मुस्लिम दीन मुहाने मरण जीवन का भरम चुकावे
हुण महाराज आखदे ने ऐसे नू आखिया जांदा मुसलमान के जे तू भाई इस धर्म नू धारण कीता ना ए धर्म वाला बनया ते फिर अपने जीवन दे विचों ए जेड़ा जन्म मरण है ना मरण जीवन का भरम चुकावे ए जमण मरण दा जेड़ा भरम है ना एनू भी दूर कर दे किसे वहम भरम विच ना रही अपने मन दे विचों ए जेड़ी दवली विचार है ना एनू अंदरों कढ दे तू मरण जन्म ते मरण विच ना होवे असल मुसलमान है ते अपने जीवन विचों ए वहम भरम भी कढ दे
रब की रजाए मन्ने सिर उपर करता मन्ने आप गवावे
ते जेड़ी रब दी रजा है ना अकाल पुरख जी दी रजा दे विच आ जा इनू सिर मत्ते प्रवान कर लै इना को मालक दी बंदगी विच परमेश्वर दे विच जुड़ जा ओदी रजा विच आ ए जेड़ा बटन ने सिर मथे तू प्रवान कर ते एना को मालक नाल जुड़ जा करता मन्ना आप गवावे ऐसा जेड़ा मुसलमान है ना वो अपने धर्म विच परपक् हो जांदा केवल अकाल पुरख जी नू मनदा अकाल पुरख जी ते इना भरोसा बन जांदा ਤੇ ਆਪਣੇ ਵਿੱਚੋਂ ਜਿਹੜਾ ਆਪਾ ਭਾਵ ਹੈ ਨਾ ਆਪ ਗਵਾਵਾ ਆਪ ਦੇ ਪੱਪੇ ਨੂੰ ਔਕੜ ਆਇਆ ਇੱਕ ਵਚਨ ਪੁਲਿੰਗ ਆਪਣੀ ਗੱਲ ਚੱਲ ਰਹੀ ਕਹਿ ਕਿ ਜੇ ਤੂੰ ਮੁਸਲਮਾਨ ਹੈ ਨਾ ਆਪਣੇ ਵਿੱਚੋਂ ਤੂੰ ਆਪਾ ਭਾਵ ਖਤਮ ਕਰ ਦੇ ਮੈਂ ਮੇਰੀ ਮਿਟਾ ਦੇ ਕਿ ਜੇ ਤੂੰ ਆਪਣੇ ਆਪ ਨੂੰ ਮੁਸਲਮਾਨ ਅਖਵਾਉਣਾ ਹੈ ਕਰਤਾ ਪੁਰਖ ਨੂੰ ਮਨ ਤੇ ਆਪਣੇ ਵਿੱਚੋਂ ਆਪਾ ਭਾਵ ਜਿਹੜਾ ਹੈ ਇਹਨੂੰ ਮਿਟਾ ਦੇ ਤੇਰੇ ਵਿੱਚ ਵਾਹਿਗੁਰੂ ਦਾ ਭਾਵ ਜਿਹੜਾ ਅੰਦਰ ਪ੍ਰਗਟ ਹੋ ਜਾਵੇ
ਤੋ ਨਾਨਕ ਸਰਬ ਜੀਆ ਮੇਰਾ ਮਤ ਹੋਏ ਤਾਂ ਮੁਸਲਮਾਨ ਕਹਾਵੇ
ਸੋ ਇਸ ਤਰ੍ਹਾਂ ਤੋ ਨਾਨਕ ਸਰਬ ਜੀਆ ਮਹਿਰਾਮਤ ਹੋਏ ਤਾਂ ਮੁਸਲਮਾਨ ਕਹਾਵੇ ਇਸ ਤਰ੍ਹਾਂ ਗੁਰ ਪਿਆਰਿਓ ਜਦੋਂ ਆਪਾਂ ਸਾਰਿਆਂ ਦੇ ਚਰਨਾਂ ਦੀ ਧੂੜ ਬਣ ਜਾਂਗੇ ਨਾ ਖਾਕ ਬਣ ਜਾਂਗੇ ਜਦੋਂ ਸਾਰਿਆਂ ਦੀਆਂ ਬਖਸ਼ਿਸ਼ਾਂ ਦੇ ਮਿਹਰਾਂ ਦੇ ਪਾਤਰ ਬਣ ਜਾਂਗੇ ਫਿਰ ਮਹਾਰਾਜ ਜੀ ਆਖਦੇ ਨੇ ਇਹ ਕਾਜੀ ਮੁਸਲਮਾਨ ਅਖਵਾਇਆ ਜਾ ਸਕਦਾ ਹੋਏ ਤਾਂ ਮੁਸਲਮਾਨ ਕਹਾਵੇ ਜਿਹੜੀ ਉੱਪਰ ਵਿਚਾਰ ਦਿੱਤੀ ਗਈ ਹੈ ਨਾ ਜਦੋਂ ਇਹ ਸਾਰੀ ਵਿਚਾਰ ਜੀਵਨ ਵਿੱਚ ਆ ਜਾਏਗੀ ਤਾਂ ਤੂੰ ਆਪਣੇ ਆਪ ਨੂੰ ਮੁਸਲਮਾਨ ਅਖਵਾ ਸਕਦਾ ਏ
ਸ਼ਲੋਕ ਮਹਿਲਾ ਪਹਿਲਾ ਮਿਹਰ ਮਸੀਰ ਸਿਰਕ ਮੁਸੱਲਾ ਹੱਕ ਹਲਾਲ ਕੁਰਾਨ
ਹੁਣ ਇਹਦੀ ਹੋਰ ਵਿਆਖਿਆ ਕਰਦੇ ਨੇ ਮਹਾਰਾਜ ਜੀ ਸਤਿਗੁਰੂ ਆਖਦੇ ਨੇ ਮੇਹਰ ਮਸੀਤ ਕਿ ਅਕਾਲ ਪੁਰਖ ਜੀ ਜਿਹੜੀ ਮੇਹਰ ਹੈ ਨਾ ਉਹ ਮਸੀਤ ਬਣ ਜਾ ਸਿਦਕ ਮੁਸੱਲਾ ਉਹ ਵਾਹਿਗੁਰੂ ਜੀ ਤੇ ਸਿਦਕ ਬਣ ਜਾ ਜਦੋਂ ਮੁਸਲਮਾਨ ਨਿਵਾਜ ਕਰਦਾ ਤੇ ਉਹ ਇੱਕ ਮੁਸੱਲਾ ਇੱਕ ਬਸਤਰ ਜਿਹੜਾ ਨਾ ਧਰਤੀ ਤੇ ਵਿਛਾ ਲੈਂਦਾ ਤੇ ਉਹਦੇ ਉੱਤੇ ਬੈਠ ਕਰਕੇ ਉਹ ਨਿਵਾਜ ਕਰਦਾ ਕਹਿ ਮਹਾਰਾਜ ਆਖਦੇ ਨੇ ਤੇਰਾ ਸਿਦਕ ਅਕਾਲ ਪੁਰਖ ਜੀ ਦੇ ਵਿੱਚ ਮੁਸੱਲਾ ਬਣ ਜਾ ਹੱਕ ਹਲਾਲ ਕੁਰਾਨ ਤੇ ਤੇਰੇ ਵਾਸਤੇ ਜਿਹੜਾ ਕੁਰਾਨ ਗ੍ਰੰਥ ਹੈ ਨਾ ਉਹ ਤੂੰ ਹੱਕ ਹਲਾਲ ਦੀ ਕਮਾਈ ਕਰੇ ਕਿਸੇ ਦਾ ਦਿਲ ਨਾ ਦੁਖਾਵੇ ਇਹ ਤੇਰੇ ਵਾਸਤੇ ਤੇਰਾ ਪਾਵਨ ਗ੍ਰੰਥ ਹੋਵੇ
ਸ਼ਰਮ ਸੁਨਤ ਸ਼ੀਲ ਰੋਜਾ ਹੋ ਮੁਸਲਮਾਨ
ਸ਼ਰਮ ਦਾ ਅਰਥ ਹੁੰਦਾ ਘਾਲਣਾ ਕਮਾਈ ਉਦਮ ਤੇਰਾ ਜਿਹੜਾ ਉਦਮ ਹੈ ਨਾ ਉਹ ਤੇਰੀ ਸੁਨਤ ਹੋਵੇ ਉਦਮ ਨੂੰ ਘਾਲਣਾ ਨੂੰ ਸੁਨਤ ਬਣਾ ਲੈ ਸ਼ੀਲ ਰੋਜਾ ਤੇ ਤੇਰਾ ਸ਼ੀਲ ਸੁਭਾਅ ਹੋਵੇ ਇਹ ਤੇਰੇ ਵਾਸਤੇ ਰੋਜੇ ਖੋਣ ਹੋ ਮੁਸਲਮਾਨ ਤਾਂ ਮਹਾਰਾਜ ਆਖਦੇ ਨੇ ਤੂੰ ਮੁਸਲਮਾਨ ਬਣ ਸਕਦਾ ਏ
ਕਰਨੀ ਕਾਬਾ ਸੱਚ ਪੀਰ ਕਲਮਾ ਕਰਮ ਨਿਵਾਜ
ਕਰਨੀ ਦਾ ਅਰਥ ਹੁੰਦਾ ਆਚਰਣ ਤੇਰਾ ਉੱਚਾ ਆਚਰਣ ਜਿਹੜਾ ਨਾ ਉਹ ਕਾਬਾ ਹੋਵੇ ਉੱਚਾ ਜੀਵਨ ਕਿ ਤੇਰੇ ਵੱਲ ਵੇਖ ਕਰਕੇ ਹੋਰ ਮੁਸਲਮਾਨ ਬਣ ਨੂੰ ਤਿਆਰ ਹੋ ਜਾ ਤੇਰਾ ਏਡਾ ਵੱਡਾ ਜੀਵਨ ਹੋਵੇ ਇਹ ਕਾਬਾ ਹੋਵੇ ਸੱਚ ਪੀਰ ਤੇ ਉਹ ਸੱਚ ਅਕਾਲ ਪੁਰਖ ਜੋ ਸਦਾ ਵਾਸਤੇ ਸਿਰਕ ਹੈ ਉਹ ਤੇਰਾ ਪੀਰ ਹੋਵੇ ਕਲਮਾ ਕਰਮ ਨਿਵਾਜ ਤੇ ਜਿਹੜੀਆਂ ਤੇਰੀਆਂ ਕਲਮਾਂ ਨੇ ਨਾ ਕਰਮ ਨੇ ਉਹ ਤੇਰੇ ਨਿਵਾਜ ਬਣ ਜਾ ਇਹ ਤੇਰੀ ਜਿਹੜੀ ਨਿਵਾਜ ਹੈ ਕਲਮਾ ਪੜ੍ਹੇ ਐਸੇ ਕਰਮ ਕਰੇ ਉਹ ਨਿਵਾਜ ਬਣ ਜਾਵੇ
ਤਸਬੀ ਸਾਥ ਇਸ ਭਾਵ ਸੇ ਨਾਨਕ ਰੱਖੇ ਲਾਜ
ਉਹ ਇਸ ਤਰ੍ਹਾਂ ਇਹ ਤੂੰ ਮਾਲਾ ਪਾ ਆਪਣੇ ਹੱਥ ਵਿੱਚ ਇਹ ਤਸਬੀ ਲੈ ਕਿ ਜੇ ਤੂੰ ਉਸ ਮਾਲਕ ਨੂੰ ਪਾ ਜਾਵੇ ਨਾ ਉਸ ਵਾਹਿਗੁਰੂ ਜੀ ਨੂੰ ਅਕਾਲ ਪੁਰਖ ਜੀ ਨੂੰ ਪਾ ਜਾਵੇ ਤੇ ਫਿਰ ਮਹਾਰਾਜ ਆਖਦੇ ਨੇ ਨਾਨਕ ਰੱਖੇ ਲਾਜ ਉਹ ਵਾਹਿਗੁਰੂ ਜੀ ਦੇ ਦਰ ਤੇ ਪਏ ਹੋਏ ਦੀ ਤੇਰੀ ਲਾਜ ਪਤ ਜਿਹੜੀ ਹੈ ਨਾ ਉਹ ਮਾਲਕ ਰੱਖ ਲਵੇਗਾ
ਮਹਲਾ ਪਹਿਲਾ ਹਿੰਦੂ ਮੂਲੇ ਭੂਲੇ ਅਖੁੱਟੀ ਜਾਈ।
ਤੇ ਮਹਾਰਾਜ ਜੀ ਆਖਦੇ ਨੇ ਕਿੰਦੂ ਮੁੱਲੇ ਭੁੱਲੇ ਅਖੁੱਟੀ ਜਾਹੀ, ਇਹ ਵੀ ਅਖੁੱਟ ਖੋਟ ਵਾਲੇ ਰਸਤੇ ਤੇ ਚੱਲ ਰਹੇ ਨੇ, ਇੱਕ ਭਰਮ ਵਿੱਚ ਜੀਵਨ ਬਤੀਤ ਕੋ ਰਿਹਾ ਏ।
ਨਾਰਦ ਕਿਹਾ ਜੇ ਪੂਜ ਕਰਾਈ,
ਇਹਨਾਂ ਨੂੰ ਕੋਈ ਦੁਨਿਆਵੀ ਦੇਵਤਾ ਆਖਦਾ ਤੇ ਉਹਦੇ ਆਖੇ ਅਨੁਸਾਰ ਇਹ ਪੂਜਾ ਕਰਦੇ ਕੰਨ।
ਅੰਧੇ ਗੁੰਗੇ ਅੰਧ ਅੰਧਾਰ,
ਤੇ ਇਸ ਤਰ੍ਹਾਂ ਸ਼ੁਭ ਨੇਤਰਾਂ ਤੋਂ ਜਿਨ੍ਹਾਂ ਨੇਤਰਾਂ ਦੇ ਨਾਲ ਰੱਬ ਦਿਸਣਾ ਹੈ ਉਹ ਨੇਤਰ ਬੰਦ ਹੋ ਚੁੱਕੇ ਨੇ। ਜਿਹੜੀ ਜੇਬਾਂ ਦੇ ਨਾਲ ਉਸ ਵਾਹਿਗੁਰੂ ਜੀ ਦੀਆਂ ਸਿਫਤਾਂ ਕਰਨੀਆਂ ਨੇ ਉਹ ਜੇਬਾਂ ਨਹੀਂ ਰਹੀ, ਅੰਧ ਅੰਧਾਰ ਤੇ ਸਾਰਾ ਜੀਵਨ ਜਿਹੜਾ ਹਨੇਰੇ ਵਿੱਚ ਲੰਘਦਾ ਏ।
ਪਾਥਰ ਲੈ ਪੂਜੈ ਮੁਗਦ ਗਵਾਰ,
ਤੇ ਪੱਥਰ ਲੈ ਕਰਕੇ ਉਹਦੀ ਪੂਜਾ ਕਰਦੇ ਕੰਨ। ਇਹ ਮਹਾਰਾਜ ਆਖਦੇ ਨੇ ਐਸਾ ਜੀਵਨ ਜਿਹੜਾ ਨਾ ਉਹ ਕਿੰਦੂ ਦਾ ਨਹੀਂ, ਉਹ ਸਾਰਿਆਂ ਵਿੱਚ ਰੱਬ ਨੂੰ ਜਾਣੇ। ਜਿਸ ਤਰ੍ਹਾਂ ਮੁਸਲਮਾਨ ਨੂੰ ਨਸੀਹਤ ਦਿੱਤੀ ਇਸੇ ਤਰ੍ਹਾਂ ਮਹਾਰਾਜ ਹਿੰਦੂ ਵੀਰ ਨੂੰ ਨਸੀਹਤ ਬਖਸ਼ਦੇ ਕੰਨ।
ਓਏ ਜਾ ਆਪ ਡੁੱਬੇ ਤੁਮ ਕਹਾ ਤਰਨ ਹਾਰ,
ਇਸ ਕਰਕੇ ਗੁਰ ਪਿਆਰਿਓ ਜਿਹੜਾ ਪੱਥਰ ਵੀ ਸਹਾਰਾ ਭਾਲਦਾ ਹੈ ਇੱਥੇ ਪੱਥਰਾਂ ਨੇ ਤਰਨਾ, ਪਰ ਜੇ ਆਪਾਂ ਪੱਥਰ ਦੀ ਪੂਜਾ ਕੀਤੀ ਤੇ ਉਹਦੀ ਪੂਜਾ ਵਿੱਚੋਂ ਰੱਬ ਨਹੀਂ ਮਿਲਣਾ। ਹਾਂ ਰੱਬ ਪੱਥਰ ਵਿੱਚ ਵਸਦਾ ਜ਼ਰੂਰ ਏ, ਪਰ ਰੱਬ ਪੱਥਰ ਨਹੀਂ ਕਹਿ, ਉਹਦਾ ਹਰ ਜੀ ਦੇ ਵਿੱਚ ਵਾਸਾ ਕਹਿ। ਦੁਨੀਆਂ ਤੇ ਜਿੰਨੇ ਵੀ ਜੀ ਆਏ ਨੇ ਸਾਰਿਆਂ ਵਿੱਚ ਰੱਬ ਵਸਿਆ, ਪਰ ਆਪਾਂ ਕਿਸੇ ਮਨੁੱਖ ਨੂੰ ਰੱਬ ਪਰਮਾਤਮਾ ਨਹੀਂ ਕਹਿ ਸਕਦੇ। ਕਹਿ ਲੁਕਾਈ ਨੂੰ ਆਪਾਂ ਪਰਮਾਤਮਾ ਨਹੀਂ ਕਹਿ ਸਕਦੇ, ਲੁਕਾਈ ਦੇ ਵਿੱਚ ਰੱਬ ਵਸਿਆ ਹੋਇਆ ਕਹਿ। ਇਹ ਤੇ ਗੁਰ ਪਿਆਰਿਓ ਪੱਥਰ ਨੂੰ ਬੇੜੀ ਦਾ ਸਹਾਰਾ ਮਿਲ ਜਾਂਦਾ, ਪੱਥਰ ਵੀ ਤਰਨ ਵਾਲਾ ਬਣ ਜਾਂਦਾ ਹੈ, ਤੇ ਜਿਹੜਾ ਪੱਥਰ ਨੂੰ ਪੂਜਦਾ ਏ ਆਪ ਡੁੱਬਿਆ ਹੋਇਆ। ਤੁਮ ਕਾਹਾਂ ਤਰਨ ਹਾਰ, ਫਿਰ ਭਾਈ ਤੇਰਾ ਕਿਵੇਂ ਪਾਰ ਉਤਾਰਾ ਹੋਵੇਗਾ। ਇਸ ਕਰਕੇ ਗੁਰ ਪਿਆਰਿਓ ਦੇਵਾ ਪਾਹਨ ਤਾਰੀਅਲੇ, ਰਾਮ ਕਹਿਤ ਜਨ ਕਸ ਨਾ ਤਰੇ। ਮਹਾਰਾਜ ਕਹਿੰਦੇ ਵੇਖੋ ਪੱਥਰ ਤਰਦੇ ਪੈਣੇ, ਤੇ ਜਿਹੜਾ ਰੱਬ ਦਾ ਨਾਮ ਲਏਗਾ ਭਲਾ ਉਹ ਕਿਉਂ ਨਾ ਤਰੇਗਾ। ਇਸ ਲਈ ਭਾਈ ਉਸ ਅਕਾਲ ਪੁਰਖ ਜੀ ਦਾ ਹੋਕਾ ਲਾਓ, ਨਿਰੰਕਾਰ ਜੀ ਨੂੰ ਪੂਜੋ, ਤੇ ਜਦੋਂ ਆਪਾਂ ਵਾਹਿਗੁਰੂ ਜੀ ਨੂੰ ਪੂਜਾਂਗੇ ਨਾ ਫਿਰ ਭਲਾ ਹੋਵੇਗਾ। ਹੁਣ ਇਹ ਜਿਹੜੇ ਬਚਨ ਨੇ ਨਾ ਮਹਾਰਾਜ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਕਾਜੀ ਨੂੰ ਆਖੇ ਸਨ।
ਦੋਹੇਰਾ ਮੁਸਲਮਾਨ ਮਗ ਹਿੰਦ ਕੋ ਹੱਥ ਬਿਦਲਿਓ ਪਛਾਣ,
ਇਹ ਰਸਤਾ ਮੁਸਲਮਾਨ ਤੇ ਹਿੰਦੂ ਦਾ ਬਣਿਆ ਹੋਇਆ ਹੈ। ਮਹਾਰਾਜ ਜੀ ਕਹਿੰਦੇ ਆ ਕਾਜੀ ਜੀ ਇਸ ਤਰ੍ਹਾਂ ਦੇ ਇਹ ਦੋਵੇਂ ਰਾਹ ਤੁਸੀਂ ਪਹਿਚਾਣ ਲਵੋ।
ਕਰਮਨ ਸ਼ੁਭ ਕਰੀ ਉਬੈ ਝੂਠੇ ਨਾਮ ਬਖਾਨ,
ਸੋ ਇਸ ਤਰ੍ਹਾਂ ਦੇ ਕਰਮ ਆਪਣੇ ਆਪ ਨੂੰ ਕਹਿੰਦੇ ਨੇ ਅਸੀਂ ਸ਼ੁਭ ਕਰ ਰਹੇ ਹਾਂ, ਕੇਵਲ ਬਾਹਰੀ ਤੌਰ ਤੇ ਆਖ ਰਹੇ ਨੇ, ਪਰ ਝੂਠੇ ਨਾਮ ਬਖਾਨ ਇਹ ਝੂਠੇ ਨਾਮ ਦਾ ਫੋਕਾ ਲਾ ਰਹੇ ਨੇ ਕਿ ਅਸੀਂ ਰੱਬ ਨੂੰ ਸਿਮਰਨੇ ਆ, ਇਹ ਝੂਠ ਦਾ ਦਾਵਾ ਕਰਦੇ ਹਨ।
ਜੋ ਪਈ ਮਗ ਫੂਲੇ ਫਿਰ ਹੀ ਉਦਿਆਨਾ, ਕੈਸੇ ਪਹੁੰਚੇ ਸੁਖ ਅਸਥਾਨਾ।
ਜਿਵੇਂ ਕੋਈ ਰਸਤੇ ਤੇ ਜਾ ਰਿਹਾ ਹੋਵੇ ਤੇ ਜੰਗਲ ਵਿੱਚ ਭਟਕ ਜਾਵੇ ਕਿ ਜਿਹੜੇ ਪਾਸੇ ਜਾਣਾ, ਜੰਗਲ ਦੇ ਵਿੱਚ ਚੱਲ ਰਿਹਾ ਤੇ ਆਪਣੇ ਰਾਹ ਤੋਂ ਖੁੰਝ ਜਾਏ, ਜਿਵੇਂ ਭੁੱਲਿਆ ਹੋਇਆ ਮੁਸਾਫਰ ਰਸਤੇ ਤੋਂ ਆਪਣੀ ਮੰਜ਼ਿਲ ਤੇ ਨਹੀਂ ਨਾ ਪਹੁੰਚ ਸਕਦਾ, ਇਸ ਤਰ੍ਹਾਂ ਮਹਾਰਾਜ ਆਖਦੇ ਨੇ ਦੱਸੋ ਭਾਈ ਜਿਹੜੇ ਕੇਵਲ ਪਰਮਾਤਮਾ ਨੂੰ ਕਰਮਾ ਕਰਕੇ ਬਾਹਰ ਮੁਕੀ ਕਰਮ ਕਾਂਡਾ ਕਰਕੇ ਉੱਚਾ ਉੱਚਾ ਕਹਿ ਰਹੇ ਨੇ ਉਹ ਕਦੀ ਰੱਬ ਦੇ ਘਰ ਅਕਾਲ ਪੁਰਖ ਜੀ ਦੇ ਘਰ ਪਹੁੰਚ ਨਹੀਂ ਸਕਦੇ।
ਹੁਣ ਕਰ ਕਾਜ਼ੀ ਲੱਜਤ ਹੋਤ ਜਿਉਂ ਰਵ ਆਗੇ ਰਿੰਗਣ ਜੋਤ।
ਇਹ ਕਾਜੀ ਬਹੁਤ ਭੀੜ ਨੂੰ ਨਾਲ ਲੈ ਕਰਕੇ ਮੇਰੇ ਸਤਿਗੁਰਾਂ ਦੇ ਚਰਨਾਂ ਵਿਚ ਆਇਆ ਸੀ ਦਬਾਉਣ ਵਾਸਤੇ, ਕਿ ਬਹੁਤ ਲੋਕ ਮੇਰੇ ਨਾਲ ਨੇ ਤੇ ਮੈਨੂੰ ਵੇਖ ਕੇ ਉਂਝ ਹੀ ਦਬ ਜਾਣਗੇ। ਪਰ ਹੁਣ ਇਹ ਕਾਜੀ ਜਿਹੜਾ ਨਾ ਸੁਣ ਕਰਕੇ ਸ਼ਰਮਸ਼ਾਰ ਹੋਇਆ, ਲੱਜਤ ਹੋਇਆ, ਤੇ ਇਹਦੀ ਗੱਲ ਉਹ ਬਣੀ ਕਿ ਜਿਵੇਂ ਸੂਰਜ ਦਾ ਪ੍ਰਕਾਸ਼ ਹੋਵੇ ਤੇ ਉਹਦੇ ਅੱਗੇ ਇੱਕ ਟਟਹਿਣਾ ਜੁਗਨੂ ਜਿਹੜਾ ਉਹ ਆਪਣੀ ਪਾਇਆ ਆਪਣੇ ਆਪ ਨੂੰ ਵੱਡਾ, ਆਪਣੀ ਜਿਹੜੀ ਛੋਟੀ ਜੀ ਲਾਇਟ ਉਹਨੂੰ ਵੱਡਿਆਂ ਆਖੇ। ਸੋ ਜਿਹੜੇ ਪਾਤਸ਼ਾਹ ਆਪ ਬਖਸ਼ਿਸ਼ਾਂ ਦੇ ਘਰ ਨੇ, ਉਹਨਾਂ ਅੱਗੇ ਇੱਕ ਟਟਹਿਣਾ ਕੀ ਆਪਣੀ ਵੱਡੀ ਲਾਇਕ ਆਪਣੇ ਆਪ ਨੂੰ ਵੱਡਿਆਂ ਜਾ ਕਰ ਸਕਦਾ ਏ।
ਮੈਂ ਬੋਲਿਓ ਕੱਚ ਤੂਸ਼ਨ ਬਯੋ, ਉੱਤਰ ਆਵਨਾ ਉੱਠ ਕਰ ਗਏ।
ਕੋਈ ਉੱਤਰ ਨਾ ਆਇਆ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਅੱਗੇ ਸ਼ਰਮਸ਼ਾਰ ਹੋ ਗਿਆ, ਕੋਈ ਉੱਤਰ ਨਾ ਆਇਆ ਤੇ ਉਸੇ ਵੇਲੇ ਚੁੱਪ ਕਰ ਗਿਆ ਤੇ ਆਪਣੇ ਘਰ ਨੂੰ ਨਾ ਇਹ ਚੱਲਦਾ ਬਣਿਆ। ਕਹਿਣ ਲੱਗਾ ਇੱਥੇ ਤੇ ਵੱਡੇ ਦੀਆਂ ਬਖਸ਼ਿਸ਼ਾਂ ਨੇ, ਇੱਥੇ ਵੱਡਿਆਂ ਦੀਆਂ ਵਿਚਾਰਾਂ ਹੋਣ ਦਈਆਂ ਨੇ, ਇੱਥੇ ਅਕਾਲ ਪੁਰਖ ਜੀ ਨੂੰ ਵਿਚਾਰਿਆ ਜਾ ਰਿਹਾ, ਦੂਜੀ ਤੇ ਕੋਈ ਗੱਲ ਹੀ ਨਹੀਂ ਗੀ। ਕਹਿ ਇੱਕ ਅਕਾਲ ਪੁਰਖ ਜੀ ਦੇ ਨਾਮ ਦਾ ਕੋਕਾ ਲੱਗ ਰਿਹਾ, ਉਸੇ ਨੂੰ ਵੱਡਿਆਂ ਆਖਿਆ ਜਾ ਰਿਹਾ, ਤੇ ਜੇ ਕੋਈ ਵੱਡੇ ਦੀ ਵਿਚਾਰ ਕਰੇਗਾ ਤੇ ਤਰ ਜਾਏਗਾ। ਤੇ ਜਿਹੜਾ ਬੰਦਾ ਆਪਣਾ ਮਨ ਹੀ ਬਣਾ ਕੇ ਆਇਆ ਕਿ ਮੈਂ ਬਹਿਸ ਕਰਨੀ ਕਾ, ਤੇ ਬਹਿਸ ਕਰਨ ਵਾਲੇ ਨੂੰ ਸੁੱਖ ਨਹੀਂ ਮਿਲਦਾ, ਆਨੰਦ ਨਹੀਂ ਮਿਲਦਾ ਕਹਿ। ਇਸ ਕਰਕੇ ਗੁਰ ਪਿਆਰਿਓ, ਜਿਹੜੀ ਗੁਰਬਾਣੀ ਹੈ ਨਾ, ਗੁਰਬਾਣੀ ਗਾਵੋ ਭਾਈ, ਉਹ ਸਫਲ ਸਦਾ ਸੁਖਦਾਈ। ਇਹਨੂੰ ਗਾਵੋ, ਪੜ੍ਹੋ ਤੇ ਇਹਨੂੰ ਵਿਚਾਰੋ, ਬਾਣੀ ਨੂੰ, ਵਿਚਾਰਾਂ ਨੂੰ ਆਪਣੇ ਜੀਵਨ ਅੰਦਰ ਗ੍ਰਹਿਣ ਕਰ ਲਓ, ਧਾਰਨ ਕਰ ਲਓ, ਪਰ ਕਦੇ ਵੀ ਮੇਰੇ ਮਾਲਕ ਦੀ ਬਾਣੀ ਤੇ ਸ਼ੰਕਾ ਨਾ ਕਰਿਆ ਜੇ, ਕਿਸੇ ਬਚਨ ਪ੍ਰਤੀ ਬਹਿਸ ਨਾ ਕਰਿਆ ਜੇ। ਦੋ ਤਰ੍ਹਾਂ ਦੀਆਂ ਵਿਚਾਰਾਂ ਹੁੰਦੀਆਂ ਨੇ। ਇੱਕ ਜਿਹੜੇ ਲੋਕ ਜਾਣਦੇ ਨੇ ਕਿ ਆਹ ਸਤਿਗੁਰੂ ਪਾਤਸ਼ਾਹ ਜੀ ਇਹ ਹੁਕਮ ਕਰ ਰਹੇ ਨੇ, ਜਾਣਦਾ ਹੋਇਆ ਬੰਦਾ ਸਵਾਲ ਕਰੇ, ਉਹ ਦੂਜੇ ਨੂੰ ਨੀਵਾਂ ਕਰਨ ਵਾਲੀ ਗੱਲ ਹੁੰਦੀ ਏ। ਹਾਂ, ਸਵਾਲ ਉਦੋਂ ਉਤਪੰਨ ਹੁੰਦਾ ਕਿ ਮੈਂ ਜਾਣਦਾ ਨਹੀਂ, ਮੈਨੂੰ ਨਹੀਂ ਪਤਾ, ਮੇਰੇ ਦਾਤਾ ਜੀ ਮੇਰਾ ਇਹ ਜਿਹੜਾ ਵਿਚਾਰ ਹੈ ਨਾ ਇਹ ਦੂਰ ਕਰ ਦੋ, ਮੈਂ ਇਸ ਤਰ੍ਹਾਂ ਸਮਝਿਆ, ਹੋਣਾ ਕਿਸ ਤਰ੍ਹਾਂ ਚਾਹੀਦਾ। ਜਦੋਂ ਆਪਾਂ ਇਸ ਭਾਵ ਨੂੰ ਮੁੱਖ ਰੱਖ ਕੇ ਬਚਨ ਕਰਾਂਗੇ ਨਾ ਸਤਿਗੁਰੂ ਪਾਤਸ਼ਾਹ ਜੀ ਦੇ ਨਾਲ, ਤੇ ਮੇਰਾ ਮਾਲਕ ਉਹਨਾਂ ਸੰਦੇਹਾਂ ਨੂੰ, ਉਹਨਾਂ ਸ਼ੰਕਿਆਂ ਨੂੰ ਸਾਡੇ ਜੀਵਨ ਵਿੱਚੋਂ ਬਾਹਰ ਕੱਢ ਦੇਗਾ। ਦਾਤਾ ਮੈਨੂੰ ਸਮਝ ਨਹੀਂ ਪਈ, ਆਪ ਕਿਰਪਾ ਕਰੋ, ਇਹ ਮੇਰਾ ਸੰਦੇਹ ਦੂਰ ਕਰ ਦੋ, ਉਹਦਾ ਭਲਾ ਹੋਵੇਗਾ। ਪਰ ਜਿਹੜਾ ਜਾਣਦਾ ਹੋਇਆ ਕਰ ਰਿਹਾ, ਉਹ ਅਸਲ ਰਸ ਤੀਕਰ ਨਹੀਂ ਪਹੁੰਚੇਗਾ। ਰਸ ਤੀਕਰ ਉਹ ਪਹੁੰਚਦੇ ਨੇ ਜਿਹੜੇ ਗੁਰ ਕੀ ਬਾਣੀ ਨੂੰ ਸੱਤ ਕਰਕੇ ਜਾਣਦੇ ਨੇ। ਹੁਣ ਇਹ ਬਹਿਸ ਵਾਸਤੇ ਆਇਆ ਤੇ ਅੱਗੋਂ ਕੋਈ ਉੱਤਰ ਨਹੀਂ ਆਇਆ, ਲੱਜਤ ਹੋ ਕੇ ਆਪਣੇ ਘਰ ਨੂੰ ਚਲਾ ਗਿਆ।
ਕੋ ਨਰ ਨੁੱਤ ਕੋ ਨਿੰਦਾ ਕਰੇ, ਮੂਰਖ ਸਮਝ ਨਾ ਪਾਇਨ ਪਰੇ।
ਕੋਈ ਤੇ ਵਡਿਆਈ ਕਰ ਰਿਹਾ ਸੀ ਮਾਲਕ ਜੀ ਦੀ ਤੇ ਕੋਈ ਨਿੰਦਾ ਕਰ ਰਿਹਾ ਸੀ। ਹੁਣ ਇਹਦੀ ਵੀ ਉਸੇ ਤਰ੍ਹਾਂ ਦਸ਼ਾ ਹੋਈ, ਕੋਈ ਕੋਈ ਵਡਿਆਈ ਕਰ ਰਿਹਾ ਤੇ ਕੋਈ ਕੋਈ ਇਹਨੂੰ ਸਲਾਹ ਵੀ ਰਿਹਾ ਕਰ। ਪਰ ਬੇਅੰਤ ਲੋਕ ਜਿਹੜੇ ਨੇ ਉਹ ਵੱਡੇ ਮਾਲਕ ਦੀ ਵਡਿਆਈ ਨੂੰ ਸਮਝਦੇ ਨਹੀਂ। ਇਹਨੂੰ ਚਾਹੀਦਾ ਸੀ ਕਿ ਜੇ ਸਮਝਦਾਰ ਸਿਆਣਾ ਹੁੰਦਾ ਤੇ ਮਾਲਕ ਦੇ ਚਰਨਾਂ ਵਿਚ ਢਹਿ ਪੈਂਦਾ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਤੁਸੀਂ ਤੁਹਾਨੂੰ, ਪਰ ਐਸਾ ਇਹਨੇ ਨਹੀਂ ਕੀਤਾ।
ਭਾਉ ਭਗਤ ਜੇ ਜਗ ਪ੍ਰਗਟਾਨਾ, ਵੈਸੀ ਰੇ ਮਸਾਨ ਸਥਾਨਾ।
ਜਿਨ੍ਹਾਂ ਨੇ ਪ੍ਰੇਮਾ ਭਗਤੀ ਨੂੰ ਪ੍ਰਗਟ ਕਰਨਾ ਨਾ, ਸੱਚ ਦਾ ਕੋਕਾ ਲਾਣਾ ਕਹਿ, ਇਹ ਪ੍ਰੇਮਾ ਭਗਤੀ ਪ੍ਰਗਟਾਣੀ ਹੈ, ਐਸੇ ਮਾਲਕ ਜੀ ਮਸਾਣਾ ਦੇ ਵਿਚ ਬੈਠੇ ਕੀ ਰਹਿ, ਉਥੋਂ ਨਹੀਂ ਉੱਠੇ ਕਰ। ਜਿਹਨੇ ਸੱਤ ਦਾ ਹੋਕਾ ਦੇਣਾ ਉਹ ਜਿੱਥੇ ਮਰਜ਼ੀ ਬੈਠ ਜਾਏ ਰੱਬ ਦੇ ਘਰ ਦਾ ਹੋਕਾ ਦੇ ਸਕਦਾ ਏ।
ਜਿਨ ਹੁਤੋ ਭਗੀਰਥ ਪਾਸੋ ਦਰਸ਼ਨ ਕਰ ਪਾਏ ਸੁਖ ਰਾਸੋ।
ਉਸੇ ਵੇਲੇ ਭਾਈ ਭਗੀਰਥ ਜੀ ਵੀ ਮਾਲਕ ਦੇ ਚਰਨਾਂ ਦਾ ਆਨੰਦ ਮਾਨ ਰਹੇ ਸਨ। ਦਰਸ਼ਨ ਕਰਦਿਆਂ ਕਰਦਿਆਂ ਭਾਈ ਭਗੀਰਥ ਨੂੰ ਸੁਖ ਆਨੰਦ ਵਾਲੀ ਅਵਸਥਾ ਪ੍ਰਾਪਤ ਹੋ ਗਈ।
ਆਵਾ ਮਨ ਸੁਖ ਪ੍ਰੇਮੀ ਉਮੰਗਾ ਜੇ ਮਨ ਚੜਿਓ ਨਾਮ ਕੋ ਰੰਗਾ।
ਫਿਰ ਭਾਈ ਮਨ ਸੁਖ ਪ੍ਰੇਮ ਸਹਿਤ ਪਿਆਰ ਨਾਲ ਭਰੀ ਹੋਈ ਵਿਚਾਰ ਨਾਲ ਦਾਤਾ ਜੀ ਦੇ ਚਰਨਾਂ ਵਿਚ ਆਇਆ ਜਿਹਦੇ ਮਨ ਨੂੰ ਨਵਾਂ ਹੀ ਰੰਗ ਮਾਲਕ ਦੀ ਬੰਦਗੀ ਦਾ ਚੜਿਆ ਏ।
ਆਸ ਬੰਦ ਕੈ ਬੰਧਨ ਕੀਨੀ ਖੜਿਓ ਡੰਡਵਤ ਮਤ ਰਸ ਪੀਨੀ।
ਜਿਹਨੇ ਰਸ ਲੈਣਾ ਨਾ ਉਹ ਸਤਿਗੁਰਾਂ ਦੇ ਚਰਨਾਂ ਵਿਚ ਦੋਵੇਂ ਹੱਥ ਜੋੜ ਲੈਂਦਾ, ਦੋਵੇਂ ਹੱਥ ਜੋੜ ਕੇ ਅਰਦਾਸ ਕਰਦਾ। ਭਾਈ ਮਨ ਸੁਖ ਨੇ ਡੰਡੇ ਵੱਤ ਦੋਵੇਂ ਹੱਥ ਜੋੜ ਕਰਕੇ ਅਰਦਾਸ ਬੇਨਤੀ ਕੀਤੀ ਜਿਹਦੀ ਮਤ ਨਾਮ ਰਸ ਵਿਚ ਭਿੱਜੀ ਕੋਈ ਏ।
ਸਤ ਕਰਤਾਰ ਕਹੀ ਸੁਖ ਰਸੋ ਬੂਜੀ ਕੁਸ਼ਲ ਸਰਬ ਪੁਨ ਤਸੋ।
ਇਸ ਤਰ੍ਹਾਂ ਸੁਖਾਂ ਦੇ ਘਰ ਗੁਰੂ ਜੀ ਨੇ ਸਤ ਕਰਤਾਰ ਆਖੀ ਤੇ ਕੁਸ਼ਲ ਮੰਗਲ ਭਾਈ ਮਨ ਸੁਖ ਜੀ ਦੀ ਪੁੱਛਣਾ ਕੀਤੀ।
ਗਦ ਗਦ ਹੈ ਕਰ ਬੈਠ ਸਮੀਪਾ ਬੋਲਿਓ ਬਚਨ ਤਬੈ ਕੁਲ ਦੀਪਾ।
ਗਦ ਗਦ ਹੋ ਗਿਆ, ਨੇੜੇ ਬੈਠ ਗਿਆ ਤੇ ਕੁਲ ਦੀਪਾ, ਕੁਲ ਦੇ ਸਰਮੌਰ ਗੁਰੂ ਨਾਨਕ ਸਾਹਿਬ ਜੀ ਨਾਲ ਬਚਨ ਬਿਲਾਸ ਕੀਤੇ।
ਸਰਬ ਕੁਸ਼ਲ ਪੀ ਦਰਸ ਤੁਮਾਰੇ ਮੁਝ ਤਨ ਮਨ ਕੋ ਕਸ਼ਟ ਨਿਵਾਰੇ।
ਤੁਹਾਡੀਆਂ ਕੀ ਵਡਿਆਈਆਂ ਨੇ ਮਹਾਰਾਜ, ਮੇਰੇ ਘਰ ਦੇ ਵਿਚ ਤੁਹਾਡੇ ਦਰਸ਼ਨਾਂ ਨਾਲ ਹੀ ਸੁਖ ਮਿਲੇ ਨੇ, ਮੇਰੇ ਮਨ ਤਨ ਦੇ ਸਾਰੇ ਕਸ਼ਟ ਦੁੱਖ ਤੁਸੀਂ ਦੂਰ ਕਰ ਦਿੱਤੇ ਨੇ।
ਚਲਿਓ ਚੈਤ ਹੋ ਮੈਂ ਪਰਦੇਸਾ ਸ੍ਰੀ ਮੁਖ ਕੀ ਅਬ ਪਾਏ ਨਿਵੇਸਾ।
ਵਾਹਿਗੁਰੂ ਦਾਤਾ ਜੀ ਮੈਂ ਤੁਹਾਡੀ ਆਗਿਆ ਨੂੰ ਪਾ ਕਰਕੇ ਮੈਂ ਪ੍ਰਦੇਸ਼ ਵਿਚ ਚੱਲਿਆ ਕਾਂਜ
ਖੇਪ ਕੋ ਫਰ ਕਰ ਭਾਰੇ ਜਾਉ ਸੰਗਲਾ ਦੀਪ ਮਜਾਰੇ।
ਬਹੁਤ ਵੱਡੇ ਵਾਹਨ ਜਿਹੜੇ ਨੇ ਨਾ ਉਹ ਮਹਾਰਾਜ ਜੀ ਮੈਂ ਸੌਦੇ ਨਾਲ ਭਰ ਲੈਣੇ ਵਣਜ ਵਪਾਰ ਵਾਸਤੇ ਤੇ ਸੰਗਲਾ ਦੀਪ ਵਾਹਿਗੁਰੂ ਜੀ ਚੱਲਿਆ
ਕਾਂ ਬਿਰੋ ਤੁਮਾਰਾ ਉਚਰੋ ਆਪ ਸਦਨ ਸੁਖ ਸਾਰਾ।
ਤੇ ਬਹੁਤ ਲੰਮਾ ਸਮਾਂ ਬਣ ਜਾਣਾ ਮਹਾਰਾਜ ਜੀ ਵਿਛੋੜਾ ਪੈ ਜਾਣਾ ਤੇ ਆਪ ਕਿਰਪਾ ਕਰੋ ਉਹ ਵਿਛੋੜੇ ਦੀ ਘੜੀ ਦੂਰ ਕਰਨ ਵਾਸਤੇ ਮੈਨੂੰ ਬਚਨ ਬਖਸ਼ਣਾ ਕਰੋ।
ਮੈਂ ਲਿਖ ਲਿਓ ਪੱਠੋਂ ਕਰ ਨੇਮਾ ਜਿੰਤੇ ਵਧੈ ਗੁਰੂ ਪਗ ਪ੍ਰੇਮਾ।
ਉਹ ਮਹਾਰਾਜ ਜੀ ਤੁਸੀਂ ਸ਼ਬਦ ਮੈਨੂੰ ਲਿਖ ਕੇ ਦਿਓ, ਉਹ ਸ਼ਬਦ ਦੱਸੋ ਸੁਖਾਂ ਵਾਲੇ ਤੇ ਮੈਂ ਸਤਿਗੁਰੂ ਜੀ ਉਹ ਸ਼ਬਦ ਲਿਖ ਲੈਣਾ ਵਾਂ ਤੇ ਆਪਣੇ ਨਿਤ ਦੇ ਨੇਮ ਅਨੁਸਾਰ ਮੈਂ ਉਹ ਸ਼ਬਦ ਪੜਿਆ ਕਰਾਂਗਾ ਜਿਹਦੇ ਤੋਂ ਮੇਰੇ ਵਿਚ ਸਤਿਗੁਰੂ ਜੀ ਆਪ ਜੀ ਦੇ ਪ੍ਰਤੀ ਭਾਰੀ ਪਿਆਰ ਪ੍ਰੇਮ ਜਿਹੜਾ ਏ ਉਹ ਵਧੇਗਾ।
ਸੁਣ ਕਰ ਬਚਨ ਦੀਨ ਦੁਖ ਭੰਜਨ ਉਚਰੇ ਰੁਚਰ ਸ਼ਬਦ ਜਦ ਰੰਜਨ।
ਇਹ ਬਚਨ ਸੁਣ ਕੇ ਸਤਿਗੁਰਾਂ ਨੇ ਨਾ ਦੁੱਖਾਂ ਨੂੰ ਦੂਰ ਕਰਨ ਵਾਲੇ ਬਚਨ ਉਚਾਰੇ ਨੇ ਜਿਹੜੇ ਦਾਸਾਂ ਦੇ ਮਨਾਂ ਨੂੰ ਪਿਆਰੇ ਲੱਗਦੇ ਹਨ।
ਸ੍ਰੀ ਕਰਤਾਰ ਗੁਰੂ ਵਡਿਆਈ ਭਗਤ ਬਿਰਕਤ ਹੈ ਗਿਆਨ ਮਿਲਾਏ।
ਵੈਸੀ ਜਿਹਦੇ ਵਿਚ ਗੁਰੂ ਤੇ ਅਕਾਲ ਪੁਰਖ ਜੀ ਦੀ ਵਡਿਆਈ ਭਰੀ ਪਈ ਕਹਿ ਜੋ ਭਗਤਾਂ ਦੇ ਕਲਿਆਣਕਾਰੀ ਵਾਸਤੇ ਬਚਨ ਖਨ।
ਅਸ ਬਾਣੀ ਮਨ ਸੁਖ ਲਿਖ ਲੀਨੀ ਪੜ ਕਰ ਪਰਮ ਪ੍ਰੇਮ ਮਤ ਭੀਨੀ।
ਬਾਣੀ ਭਾਈ ਮਨ ਸੁਖ ਨੇ ਲਿਖ ਲਈ ਤੇ ਜਦੋਂ ਪੜਿਆ ਤੇ ਪ੍ਰੇਮ ਦੇ ਵਿਚ ਮਤ ਜਿਹੜੀ ਉਹ ਮਨ ਸੁਖ ਦੀ ਭਿੱਜ ਗਈ।
ਬੋਲੋ ਬੋਲੇ ਗੁਰੂ ਉਦਾਰਾ ਮੱਜੋ ਨਿਸਾ ਗਿਆਨ ਸ਼ੁਭ ਬਾਰਾ।
ਫਿਰ ਸਾਹਿਬ ਜੀ ਨੇ ਬਚਨ ਆਖਿਆ ਕਿ ਭਾਈ ਪਹਿਰ ਰਾਤ ਰਹਿੰਦੀ ਉੱਠ ਕਰਕੇ ਇਸ਼ਨਾਨ ਕਰਿਆ ਜੇ
ਤਾਂ ਜੀ ਆਲਸ ਜਾਗੋ ਤੇ ਕਾਲਾ ਪਡੋ ਤਵੈ ਫਲ ਹੋਤ ਬਿਸਾਲਾ।
ਆਲਸ ਦਾ ਤਿਆਗ ਕਰਕੇ ਜਦੋਂ ਇਸ਼ਨਾਨ ਕਰਕੇ ਬਾਣੀ ਪੜੋਗੇ ਤੇ ਪੜਨ ਦਾ ਬਹੁਤ ਭਾਰੀ ਫਲ ਪ੍ਰਾਪਤ ਹੋਵੇਗਾ।
ਇੱਕ ਮਨ ਹੈ ਕੈ ਪ੍ਰੀਤ ਸਮੇਤਾ ਗੁਨੋ ਤਪਾਵੋ ਬ੍ਰਹਮਨ ਕੇਤਾ।
ਇੱਕ ਮਨ ਚੇਤ ਹੋ ਕੇ ਜਦੋਂ ਪ੍ਰੀਤ ਨਾਲ ਇਹਨਾਂ ਨੂੰ ਪੜੋਗੇ ਤੇ ਕਿਰਪਾ ਦੇ ਘਰ ਮਾਲਕ ਜੀ ਨੂੰ ਪਾ ਲਵੋਗੇ।
ਕਰੋ ਤਿਹਾਵਲ ਹੋਵਤ ਭੋਰਾ ਪਠ ਅਰਦਾਸ ਯੁਗਮ ਕਰ ਜੋਰਾ।
ਸੋ ਜਿਸ ਤਰ੍ਹਾਂ ਦਿਨ ਚੜ ਜਾਏ ਭੋਰ ਅੰਮ੍ਰਿਤ ਵੇਲਾ ਫਿਰ ਅਰਦਾਸ ਬੇਨਤੀ ਕਰੋ, ਕੜਾ ਪ੍ਰਸ਼ਾਦ ਦੀ ਦੇਗ ਵਰਤਾਵੋ, ਦੋਵੇਂ ਹੱਥ ਜੋੜ ਕੇ ਅਰਦਾਸ ਬੇਨਤੀ ਕਰੋ, ਵਾਹਿਗੁਰੂ ਮੇਰੀ ਘਾਲਣਾ ਸਫਲੀ ਹੋਈ ਏ।
ਹੋਰ ਬਾਣ ਅਚਮਨ ਨਿਜ ਕੀਜੈ ਦਿਵਸ ਉਗੇ ਬਣ ਜੈ ਮਨ ਬੀਜੈ।
ਇਸ ਉਪਰੰਤ ਫਿਰ ਸੰਗਤਾਂ ਵਿਚ ਦੇਗ ਵਰਤਾਓ ਤੇ ਆਪ ਛਕੋ ਤੇ ਫਿਰ ਜਦੋਂ ਦਿਨ ਚੜੇਗਾ ਆਪਣੇ ਵਣਜ ਵਪਾਰ ਵਾਸਤੇ ਨਿਕਲਿਆ ਕਰਿਆ ਜੇ।
ਸੰਧਿਆ ਕਾਲੈ ਪਡੋ ਬਹੋਰੇ ਮਤ ਨਿਤ ਰਾਖੋ ਭਗਤੈ ਬੋਰੇ।
ਤੇ ਸੰਧਿਆ ਵੇਲੇ ਫਿਰ ਬਾਣੀ ਨੂੰ ਪੜੋ, ਇਸੇ ਤਰ੍ਹਾਂ ਮਤ ਜਿਹੜੀ ਏ ਨਾ ਉਹ ਨਾਮ ਬੰਦਗੀ ਦੇ ਵਿਚ ਆਪਣੀ ਲਾਈ ਰੱਖੋ।
ਜਬ ਕੋ ਅਟਕ ਜਾਏ ਵੱਡ ਕਾਜੋ ਸਿਮਰੋ ਸਤਗੁਰ ਵੈ ਸੁਖ ਕਾਜੋ।
ਤੇ ਜਦੋਂ ਕੋਈ ਕਾਰਜ ਅਟਕ ਜਾਵੇ ਤੇ ਫਿਰ ਉਸ ਮਾਲਕ ਜੀ ਦਾ ਨਾਮ ਉਸ ਦਾਤਾ ਜੀ ਨੂੰ ਦਿਨ ਰਾਤ ਧਿਆਉਣਾ ਕਰੋ।
ਇਸ ਪ੍ਰਕਾਰ ਕੋ ਸੁਨ ਉਪਦੇਸ਼ਾ ਗਮਨਿਓ ਸਤਗੁਰ ਪਾਏ ਨਿਦੇਸਾ।
ਇਹ ਬਚਨ ਸੁਣ ਕਰਕੇ ਬਹੁ ਪਿਆਰ ਸਹਿਤ ਭਾਈ ਮਨ ਸੁਖ ਉਪਦੇਸ਼ ਲੈ ਕਰਕੇ ਸਤਿਗੁਰਾਂ ਦੇ ਕੋਲੋਂ ਗਿਆ।
ਗਏ ਸੰਗਲਾ ਦੀਪ ਸਥਾਨਾ ਗੌਰ ਭਗੀਰਥ ਕੋ ਗੁਣ ਖਾਨਾ।
ਉਹ ਇਸ ਤਰ੍ਹਾਂ ਸੰਗਲਾ ਦੀਪ ਸਥਾਨ ਤੇ ਇਹ ਪਹੁੰਚਿਆ ਕਰ ਤੇ ਫਿਰ ਭਾਈ ਭਗੀਰਥ ਜੀ ਗੁਣਾਂ ਦੇ ਖਾਨ ਕਿਰਪਾ ਦੇ ਘਰ ਦਾਤਾ ਜੀ ਦੀ
ਆਇਸ ਦੀਨ ਸਦਨ ਅਬ ਜਾਵੋ ਹਿਰਦੈ ਸਦਾ ਨਾਮ ਲਿਵ ਲਾਵੋ।
ਭਾਈ ਭਗੀਰਥ ਜੀ ਨੇ ਵੀ ਆਗਿਆ ਮੰਗੀ ਤੇ ਆਗਿਆ ਪਾ ਕਰਕੇ ਉਹ ਵੀ ਆਪਣੇ ਘਰ ਗਿਆ ਕਿ ਵਾਹਿਗੁਰੂ ਮੈਂ ਤੁਹਾਡੇ ਚਰਨਾਂ ਦੇ ਵਿਚ ਸਦੀਵ ਕਾਲ ਵਾਸਤੇ ਜੁੜਿਆ ਰਵਾਂ। ਸੋ ਆਪ ਜੀ ਨੇ ਇਹ ਪਿਆਰਾ ਇਤਿਹਾਸ ਸਰਵਣ ਕੀਤਾ ਹੈ ਜਿਸ ਰਾਹੀਂ ਸਤਿਗੁਰਾਂ ਨੇ ਸਰਬ ਸੁਖ ਸਾਨੂੰ ਬਖਸ਼ੇ ਕਨ। ਅੱਜ ਦਾ ਜੋ ਪਾਵਨ ਦਿਨ ਹੈ ਭਾਈ ਸੁਬੇਗ ਸਿੰਘ ਜੀ, ਭਾਈ ਸ਼ਾਹਬਾਜ਼ ਸਿੰਘ ਜੀ ਜਿਨ੍ਹਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਉਹਨਾਂ ਦੇ ਜੀਵਨ ਬਾਬਤ ਆਪਾਂ ਥੋੜਾ ਜਿਹਾ ਇਤਿਹਾਸ ਨੂੰ ਵਾਚੀਏ। ਭਾਈ ਸੁਬੇਗ ਸਿੰਘ ਤੇ ਭਾਈ ਸ਼ਾਹਬਾਜ਼ ਸਿੰਘ ਜੀ ਜੰਬਰ ਪਿੰਡ ਦੇ ਰਹਿਣ ਵਾਲੇ ਸਨ ਤੇ ਭਾਈ ਸੁਬੇਗ ਸਿੰਘ ਜੀ ਦੇ ਪੰਥ ਦੇ ਬਹੁਤ ਵੱਡੇ ਪਰਉਪਕਾਰ ਸਨ। ਬਹੁਤ ਕੁਝ ਇਹਨਾਂ ਨੇ ਪੰਥ ਵਾਸਤੇ, ਜਿੰਨੀ ਵੀ ਮਹਿਮਾ ਕਰ ਲੋ ਇਸ ਗੁਰ ਕੇ ਪਿਆਰੇ ਸ਼ਹੀਦ ਸਿੰਘ ਦੀ ਓਨੀ ਘੱਟ ਖਾ। ਅੰਤ ਵਾਸਤੇ ਇਹਨਾਂ ਨੇ ਆਪਾ ਆਪ ਜਿਹੜਾ ਨਾ ਸਮਰਪਿਤ ਕੀਤਾ ਹੋਇਆ ਸੀ ਤੇ ਜ਼ਕਰੀਆ ਖਾਨ ਤੇ ਵੀ ਇਹਦੇ ਭਾਈ ਸੁਬੇਗ ਸਿੰਘ ਜੀ ਦੇ ਨਾ ਬਹੁਤ ਵੱਡੇ ਪਰਉਪਕਾਰ ਸਨ। ਕਈ ਪ੍ਰਕਾਰ ਤੋਂ ਵੱਡੇ ਪਰਉਪਕਾਰਾਂ ਕਰਕੇ ਭਾਈ ਸੁਬੇਗ ਸਿੰਘ ਜੀ ਦੀ ਵੱਡੀ ਵਡਿਆਈ ਬਣੀ ਹੋਈ ਸੀ। ਇਹਨਾਂ ਦੇ ਸਮੇਂ ਖਾਲਸਾ ਜਿਹੜਾ ਸੀ ਨਾ ਉਹ ਚੜ੍ਹਦੀ ਕਲਾ ਵਿਚ ਸੀ ਤੇ ਇਸਲਾਮ ਧਰਮ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਸੀ, ਇਹ ਖਤਮ ਕਰਨ ਤੇ ਤੁਲਿਆ ਸੀ, ਪਰ ਸਿੰਘ ਜਿਹੜੇ ਸਨ ਨਾ ਉਹ ਚੜ੍ਹਦੀ ਕਲਾ ਵਿਚ ਜਾ ਰਹੇ ਸਨ। ਜ਼ਕਰੀਆ ਖਾਨ ਨੇ ਨਾ ਹਾਰ ਕੇ ਆਪਣੀ ਪਹੁੰਚ ਦਿੱਲੀ ਟਿਕਰ ਕੀਤੀ ਤੇ ਉਸ ਵਕਤ ਜੋ ਇਹਨੂੰ ਸਮਾਂ ਬਣ ਆਇਆ ਇਹਨੇ ਖਾਲਸਾ ਪੰਥ ਦੇ ਨਾਲ ਸੁਲਾਹ ਕਰਨੀ ਚਾਹੀ ਤੇ ਸੁਲਾਹ ਦੇ ਵਿਚ ਇਹਨੇ ਭਾਈ ਸੁਬੇਗ ਸਿੰਘ ਜੀ ਨੂੰ ਲਿਆ ਤੇ ਆਪਣੀ ਖਾਲਸਾ ਪੰਥ ਨਾਲ ਸੁਲਾਹ ਕੀਤੀ। ਤਿੰਨ ਬਚਨ ਕਹਿਣ ਕਿ ਇੱਕ ਲੱਖ ਰੁਪਈਆ ਜਿਹੜਾ ਨਾ ਉਹ ਅਸੀਂ ਸਾਲ ਦਾ ਦੇਵਾਂਗੇ ਤੇ ਹੋਰ ਕਈ ਜਿਹੜੇ ਨਗਰ ਨੇ ਉਹ ਰਿਆਸਤਾਂ ਖਾਲਸੇ ਨੂੰ ਦੇ ਦੇਵਾਂਗੇ। ਦੂਜਾ ਸੀ ਅਸੀਂ ਖਾਲਸੇ ਨੂੰ ਨਵਾਬੀ ਦੇਵਾਂਗੇ, ਤੇ ਤੀਜਾ ਇਹਦਾ ਜ਼ਕਰੀਆ ਖਾਨ ਦਾ ਵਚਨ ਸੀ ਕਿ ਜਿਹੜੇ ਸਿੱਖ ਨੇ ਨਾ ਖਾਲਸਾ ਕਹਿ ਉਹ ਸ਼ਾਂਤੀ ਧਾਰਨ ਕਰੇ ਤੇ ਸਾਨੂੰ ਕਿਸੇ ਪ੍ਰਕਾਰ ਤੋਂ ਦੁੱਖ ਹਕੂਮਤ ਦੇ ਬਾਬਤ ਕੋਈ ਐਸੇ ਕਦਮ ਨਾ ਚੁੱਕੇ। ਹੁਣ ਇਹਨਾਂ ਵਚਨਾਂ ਵਾਸਤੇ ਜ਼ਕਰੀਆ ਖਾਨ ਨੇ ਭਾਈ ਸੁਬੇਗ ਸਿੰਘ ਜੀ ਨੂੰ ਚੁਣਿਆ ਤੇ ਖਾਲਸਾ ਪੰਥ ਜੀ ਕੋਲ ਪਹੁੰਚਿਆ। ਖਾਲਸੇ ਦੇ ਕੋਲ ਇਹ ਤਿੰਨੇ ਸ਼ਰਤਾਂ ਰੱਖੀਆਂ। ਅੱਗੋਂ ਭਾਈ ਦਰਬਾਰਾ ਸਿੰਘ ਜੀ ਜਥੇਦਾਰ ਸਨ, ਉਹਨਾਂ ਮਨਾ ਕਰ ਦਿੱਤਾ, ਪਰ ਭਾਈ ਸੁਬੇਗ ਸਿੰਘ ਜੀ ਨੇ ਸਿਆਣੀ ਗੱਲ ਕਹੀ ਕਿ ਜਥੇਦਾਰ ਜੀ, ਤੁਸੀਂ ਆਖਦੇ ਹੋ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਰਦਾਰੀਆਂ ਬਖਸ਼ੀਆਂ ਨੇ, ਭਾਈ ਸਾਹਿਬ ਜੇ ਤੁਸੀਂ ਇਹ ਨਵਾਬੀ ਨਹੀਂ ਲੈਣੀ ਤੇ ਕਿਸੇ ਹੋਰ ਸਿੱਖ ਨੂੰ ਨਵਾਬੀ ਦੇ ਦਿਓ। ਤੇ ਉਸ ਵਕਤ ਸੇਵਾ ਸੰਗਤ ਦੇ ਵਿੱਚ ਵੇਖਿਆ ਸੇਵਾ ਕਰਦੇ ਹੋਏ ਪੱਖੇ ਦੀ ਸੇਵਾ ਕਰ ਰਹੇ ਸਨ ਭਾਈ ਕਪੂਰ ਸਿੰਘ ਜੀ, ਜਿਨ੍ਹਾਂ ਨੂੰ ਭਾਈ ਸੁਬੇਗ ਸਿੰਘ ਜੀ ਦੇ ਦੁਆਰਾ ਇਹ ਜਿਹੜੀ ਨਵਾਬੀ ਪ੍ਰਾਪਤ ਹੋਈ। ਤੇ ਉਸ ਵੇਲੇ ਸਾਰੀਆਂ ਸ਼ਰਤਾਂ ਜਿਹੜੀਆਂ ਨੇ ਨਾ ਉਹ ਮਨਵਾਈਆਂ ਗਈਆਂ। ਖਾਲਸੇ ਨੂੰ ਆਖਿਆ, ਖਾਲਸਾ ਜੀ ਆਪ ਥੋੜਾ ਸਮਾਂ ਰੁਕੋਗੇ, ਇੱਕ ਇਹ ਜ਼ਾਲਮ ਹਕੂਮਤ ਆਪ ਨੂੰ ਤੰਗ ਨਹੀਂ ਕਰੇਗੀ ਤੇ ਤੁਹਾਡੀ ਤਾਕਤ ਦੇ ਵਿੱਚ ਹੋਰ ਵਾਧਾ ਹੋ ਜਾਏਗਾ। ਭਾਈ ਸੁਬੇਗ ਸਿੰਘ ਜੀ ਦੇ ਵਚਨਾਂ ਨੂੰ ਸੱਤ ਕਰਕੇ ਮੰਨਿਆ, ਜਿਸ ਖਾਲਸੇ ਨੇ ਪਹਿਲਾਂ ਜਵਾਬ ਦੇ ਦਿੱਤਾ ਫਿਰ ਸੱਤ ਕਰਕੇ ਮੰਨਿਆ, ਐਸੇ ਭਾਈ ਸੁਬੇਗ ਸਿੰਘ ਜੀ। ਇਹਨਾਂ ਦੇ ਸੁਪੁੱਤਰ ਭਾਈ ਸ਼ਾਹਬਾਜ਼ ਸਿੰਘ ਜੀ ਜਿਸ ਮੁਸਲਮਾਨ ਕਾਜ਼ੀ ਦੇ ਕੋਲ ਪੜ੍ਹਦੇ ਸਨ ਨਾ, ਜਦੋਂ ਇਹਨਾਂ ਦੀ 18 ਸਾਲ ਦੀ ਉਮਰ ਹੋਈ ਤੇ ਕਾਜ਼ੀ ਦਾ ਦਿਲ ਜਿਹੜਾ ਨਾ ਭਾਈ ਸ਼ਾਹਬਾਜ਼ ਸਿੰਘ ਤੇ ਲੁਭਾਏਮਾਨ ਹੋ ਗਿਆ। ਉਹ ਕਹਿਣ ਲੱਗਾ, ਇਹ ਆਪਣੇ ਪਿਤਾ ਦੇ ਨਾਲੋਂ ਵੀ ਜਾ ਬਾਜ ਏ, ਇਹ ਵਿਦਿਆ ਦੇ ਵਿੱਚ ਬੜਾ ਮਾਹਰ ਏ। ਉਹਨੇ ਪਹਿਲਾਂ ਇਸਲਾਮ ਦੀਆਂ ਵਿਚਾਰਾਂ ਦੇ ਕੇ ਸਮਝਾਇਆ, ਪਰ ਉਹ ਇੱਕ ਗੱਲ ਕਰਦਾ ਸੀ, ਭਾਈ ਸ਼ਾਹਬਾਜ਼ ਸਿੰਘ ਸਿੱਖ ਧਰਮ ਦੀਆਂ ਕਈ ਗੱਲਾਂ ਉਹਨੂੰ ਸੁਣਾ ਦਿੰਦੇ ਸਨ। ਉਹ ਭਾਈ ਸ਼ਾਹਬਾਜ਼ ਸਿੰਘ ਨੂੰ ਡੁਲਾ ਨਾ ਸਕਿਆ। ਇਸ ਉਪਰੰਤ ਉਹਨੇ ਆਪਣੀ ਜ਼ਕਰੀਆ ਖਾਨ ਤੀਕਰ ਪਹੁੰਚ ਕੀਤੀ ਤੇ ਉਸ ਵਕਤ ਜਦੋਂ ਡੁਲਾ ਨਾ ਸਕਿਆ ਤੇ ਝੂਠੇ ਕੇਸਾਂ ਦੇ ਵਿੱਚ ਇਹ ਕਾਰਨ ਬਣਿਆ ਭਾਈ ਸੁਬੇਗ ਸਿੰਘ ਤੇ ਭਾਈ ਸ਼ਾਹਬਾਜ਼ ਸਿੰਘ ਜੀ ਦਾ ਉਸ ਵੇਲੇ ਵਾਰੰਟ ਜਾਰੀ ਹੋਏ, ਗ੍ਰਿਫਤਾਰ ਕੀਤਾ ਗਿਆ। ਪਰ ਭਾਈ ਸ਼ਾਹਬਾਜ਼ ਸਿੰਘ ਜੀ ਆਪਣੇ ਸਿੱਖ ਧਰਮ ਦੇ ਵਿੱਚ ਪਰਪੱਕ ਰਹਿ ਡੋਲੇ ਨਾ, ਕਾਜ਼ੀ ਦੇ ਭੈੜੇ ਮਨਸੂਬੇ ਪੂਰੇ ਨਾ ਹੋਏ ਜਿਹੜਾ ਇਹ ਜਮਾਤਾ ਬਣਾਉਣਾ ਚਾਹੁੰਦਾ ਸੀ। ਉਸ ਵੇਲੇ ਜ਼ਕਰੀਆ ਖਾਨ ਨੇ ਗ੍ਰਿਫਤਾਰ ਕੀਤਾ, ਪਰ ਸਮਾਂ ਆਉਣ ਤੇ ਇਹਦੀ ਮੌਤ ਹੋ ਗਈ ਤੇ ਇਹਦਾ ਪੁੱਤਰ ਜਈਆ ਖਾਨ ਸੀ ਨਾ, ਉਹ ਇਹਦੇ ਨਾਲੋਂ ਵੀ ਵੱਡਾ ਦੁਰਾਚਾਰੀ ਸੀ। ਸੋ ਜਈਆ ਖਾਨ ਨੇ ਫਿਰ ਇਹਨਾਂ ਦੋ ਜਾਬਾਜ ਭਾਈ ਸੁਬੇਗ ਸਿੰਘ ਤੇ ਭਾਈ ਸ਼ਾਹਬਾਜ਼ ਸਿੰਘ ਜੀ ਨੂੰ ਇਹਨਾਂ ਨੂੰ ਤਰੱਖੜੀਆਂ ਤੇ ਚੜਾਇਆ, ਕਈ ਪ੍ਰਕਾਰ ਤੋਂ ਤਸੀਹੇ ਦੇ ਕਰਕੇ ਸ਼ਹੀਦ ਕੀਤਾ। ਸੋ ਫਿਰ ਇਹਨਾਂ ਦਾ ਇੰਨਾ ਮਾਨ ਸਨਮਾਨ ਸੀ ਭਾਈ ਸੁਬੇਗ ਸਿੰਘ ਜੀ ਦਾ, ਇਹ ਗੱਲ ਜੰਗਲਾਂ ਵਿੱਚ ਪਹੁੰਚੀ ਤੇ ਜਿਨ੍ਹਾਂ ਪਾਪੀਆਂ ਨੇ ਕਹਿਰ ਮਚਾਇਆ ਉਹਨਾਂ ਨੂੰ ਫਿਰ ਗੁਰੂ ਕੇ ਖਾਲਸੇ ਨੇ ਸੋਧਾ ਲਾਇਆ। ਇਸ ਤਰ੍ਹਾਂ ਗੁਰ ਕੇ ਪਿਆਰੇ ਇਹ ਖਾਸਤੇ ਹੋਏ ਤਰੱਖੜੀਆਂ ਤੇ ਚੜ੍ਹ ਗਏ ਤੇ ਆਉਣ ਵਾਲੇ ਖਾਲਸਾ ਪੰਥ ਤੇ ਸੁਨਹਿਰੀ ਅੱਖਰਾਂ ਦੇ ਵਿੱਚ ਆਪਣੇ ਨਾਮ ਲਿਖ ਗਏ। ਅੱਜ ਜਦੋਂ ਆਪਾਂ ਇਹਨਾਂ ਗੁਰ ਪਿਆਰਿਆਂ ਦੇ ਜੀਵਨ ਨੂੰ ਵਾਚਨੇ ਆ ਤੇ ਸਾਡੇ ਜੀਵਨ ਵਿੱਚ ਇਹ ਵਚਨ ਦ੍ਰਿੜ ਆ ਜਾਂਦੇ ਨੇ ਕਿ ਸਾਨੂੰ ਸਿੱਖੀ ਜਿਹੜੀ ਏ ਉਹ ਸਾਨੂੰ ਜਾਣ ਦੇ ਨਾਲੋਂ ਵੀ ਪਿਆਰੀ ਕਾ, ਇਸ ਸਿੱਖੀ ਵੱਲ ਕੰਡ ਨਹੀਂ ਕਰਨੀ, ਸਿੱਖੀ ਨੂੰ ਕਮਾਉਣਾ ਕਾ। ਅੱਜ ਇਹ ਗੁਰ ਪਿਆਰੇ ਸਾਨੂੰ ਜਜਾਰੂ ਇਹ ਪਾਵਨ ਉਪਦੇਸ਼ ਦੇ ਰਹੇ ਨੇ। ਵਾਹਿਗੁਰੂ ਕਿਰਪਾ ਕਰੇ ਇਹਨਾਂ ਮਹਾਨ ਯੋਧਿਆਂ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਕੇ ਆਪਾਂ ਆਪਣਾ ਜੀਵਨ ਸਫਲਾ ਸਖਾਰਥਾ ਕਰੀਏ। ਵਿਚਾਰਾਂ ਕਰਦਿਆਂ ਪਿਆ ਹੋਈਆਂ ਭੁੱਲਾਂ ਖਿਮਾ ਕਰਨੀਆਂ, ਸਾਰੇ ਹੀ ਪਿਆਰ ਸਹਿਤ ਸਿਮਰੀਏ। ਵਿਸਰਨਾ ਦਾਤਾ ਆਪਣਾ ਨਾਮ ਦੇਖੋ, ਆਪਣਾ ਨਾਮ ਦੇਖੋ,
ਆਪਣਾ ਨਾਮ ਦਿਓ, ਆਪਣਾ ਨਾਮ ਦਿਓ,
ਗੁਣ ਗਾਵਾਂ ਦੇਣਾ
दिन रात गुण गावा दिन रात
नानक चाओ ए ओ नानक चाओ ए ओ
नानक चाओ ए ओ नानक चाओ ए ओ
सत नाम वाहे गुरु सत नाम वाहे गुरु
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 हे अचुत हे पार ब्रह्म
अविनाशी अगना